ਸਿੱਖ ਮਤ ਸਵ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧਾ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਇੱਕ ਨਾਨਕ ਕੀ ਅਰਦਾਸੇ
ਪੂਰਨਮਾਸ਼ੀ ਦਾ ਚਨ ਬਣ ਕੇ ਪੂਰਨਮਾਸ਼ੀ ਦਾ ਚਨ ਬਣ ਕੇ ਸਤਿਗੁਰ ਨਾਨਕ ਆਇਆ ਕੂੜਕ ਸਤ ਦਾ ਕੁੱਲ ਹਨੇਰਾ ਜਿਸ ਨੇ ਆਨਾ ਉਡਾਇਆ ਭੁੱਲ ਗਈ ਸੀ ਦੁਨੀਆ ਸਾਰੀ ਭੁੱਲ ਗਈ ਸੀ ਦੁਨੀਆ ਸਾਰੀ ਰਸਤਾਂ ਵਖਾਇਆ ਵੇਖੀ ਉਹਦੀ ਵਡਿਆਈ ਤਾਈ ਸਭ ਨੇ ਸੀਸਾ ਚੁਕਾਇਆ
ਧੰਨ ਗੋਇੰਦਵਾਲ ਦੀ ਧਰਤੀ ਪਾਨੀ ਦੀ ਕੁਖਵੜ ਪਾਗੀ ਸਭ ਹੋਈ ਜੂਹ ਪਵਿੱਤਰ ਤੇ ਸੁੱਤੀ ਕਿਸਮਤ ਜਾਗੀ
ਉਹ ਤਨ ਮਨ ਤੇ ਤਨ ਦਾ ਮਾਲਕ ਹੈ ਦਾਸਨ ਖਲਕਤ ਸਾਰੀ ਸਤਿਗੁਰ ਅਰਜਣ ਤਾਡੀ ਕਥਨੀ ਤੂੰ ਬਲਹਾਰੇ ਕਰਨੀ ਤੂੰ ਲਖ ਲਖ ਵਾਰੀ ਸਤਿਗੁਰ ਅਰਜਣ
ਉਹ ਤਨ ਗੋਇੰਦਵਾਲ ਦੀ ਧਰਤੀ ਪਾਨੀ ਦੀ ਕੁਖਵੜ ਪਾਗੀ ਸਭ ਹੋਈ ਜੂਹ ਪਵਿੱਤਰ ਤੇ ਸੁੱਤੀ ਕਿਸਮਤ ਜਾਗੀ
ਤਨ ਮਨ ਤੇ ਤਨ ਦਾ ਮਾਲਕੀ ਹੈ ਖਲਕਤ ਸਾਰੀ ਸਤਿਗੁਰ ਅਰਜਣ ਤਾਡੀ ਕਥਨੀ ਤੂੰ ਬਲਹਾਰੇ ਕਰਨੀ ਤੂੰ ਲਖ ਲਖ ਵਾਰੀ ਸਤਿਗੁਰ ਅਰਜਣ
ਬਾਪੂ ਨੂੰ ਮਿਲਣ ਵਧਾਈਆਂ ਸਿਰ ਤੇ ਹੱਥ ਰੱਖਿਆ ਨਾਨੀ ਹੈ ਨਦਰ ਮੇਰ ਦੀ ਕੀਤੀ ਗੁਰ ਅਮਰਦਾਸ ਮਹਾਨੀ
ਪੋਤੀ ਪਾਨੀ ਕਰ ਪੋਤੀਆ ਆਈਓ ਤੀ ਪਾਨੀ ਕਰ ਪੁੱਤਿਆ ਮਿਲੀ ਸੇਵਾ ਨੂੰ ਸਿੱਖਦਾਰੀ ਸਤਿਗੁਰ ਅਰਜਣ ਤਾਡੀ ਕਥਨੀ ਤੂੰ ਬਲਹਾਰੇ ਕਰਨੀ ਤੂੰ ਲਖ ਲਖ ਵਾਰੀ ਸਤਿਗੁਰ ਅਰਜਣ
ਤੋਤਾ ਹੈ ਬਾਣੀ ਕਾਬਲ ਥਾ ਦੋਤਾ ਹੈ ਬਾਣੀ ਕਾਬਲ ਥਾ ਵਰ ਦਿੱਤਾ ਪਾਤਸ਼ਾਹ ਪੂਰੇ ਹੋਇਆ ਬਚਨ ਸਫਲ ਸਤਿਗੁਰ ਦਾ ਗੁਰੂ ਹੋਏ ਬਚਨ ਦੇ ਸੂਰੇ
ਓਸੀ ਜੁਗਾਂ ਦੀ ਕਰ ਲਾਉਂਦੀ ਓ ਸੀ ਜੁਗਾਂ ਦੀ ਕਰ ਲਾਉਂਦੀ ਸਭ ਜਨਤਾ ਗੱਲਾਂ ਤਾਰੀ ਸਤਿਗੁਰ ਅਰਜਣ ਤਾਡੀ ਕਥਨੀ ਤੂੰ ਬਲਹਾਰੇ ਕਰਨੀ ਤੂੰ ਲਖ ਲਖ ਵਾਰੀ ਸਤਿਗੁਰ ਅਰਜਣ
ਓ ਨਾਨੇ ਦੀ ਸੇਵਾ ਕੀਤੀ ਪਿਓ ਗੁਰ ਦਾ ਹੁਕਮ ਵਜਾਇਆ ਤਨ ਪਾ ਕਹੇ ਗੁਰ ਤੁਰ ਪੈ ਜਿੱਦਰ ਵੀ ਬਾਪ ਕਲਾਇਆ
ਉਹ ਤੱਕ ਤਨ ਮਨ ਸੀਤਲ ਹੋਵੇ ਪਈ ਤੱਕ ਤਨ ਮਨ ਸੀਤਲ ਹੋਵੇ ਸਭਨਾ ਦੀ ਪੈ ਜਸਵਾਰੀ ਸਤਿਗੁਰ ਅਰਜਣ ਤਾਡੀ ਕਥਨੀ ਤੂੰ ਬਲਹਾਰੇ करनी तो लख लख वारी सतगुरु अर्जन
ओ करते ने सेवा लाई गुर रामदास गुर कीता पृथ्वी दी हमे हारी गुर अर्जन पद तुपनीता
ओ लाई हसन गावन सृष्टी कड नरका चो दखियारी सतगुरु अर्जन ताड़ी कथनी तो बलहारे करनी तो लख लख वारी सतगुरु अर्जन
ओ बाणी दा जाज बनाया बाणी दा जाज बनाया जिन पढ़ सुन के जग तरिया सब जीव जंत पै मुगता मुगता नू पंडित करिया
ओ हर दा हर मंदिरी रच के ओ हर दा हर मंदर रच के है कीती कला नियारी सतगुरु अर्जन तड़ी कथनी तू बलहारे करनी तू लख लख वारी सतगुरु अर्जन
भई तरन तरन मन करके है सुंदर शहर वसाया मुह मंगिया मिलन मरादा ओ तर जय जो चल आया
ओ हो जावे कुंदन देही कोड़ा जे लाजे तारी सतगुरु अर्जन हो जावे कुंदन देही कोड़ा जे लाजे तारी सतगुरु अर्जन तड़ी कथनी तू बलहारे करनी तू लख लख वारी सतगुरु अर्जन
ओ बड़ी वड्डी देन शहरटा करतारपुरार बनावे बड़ी वड्डी देन शहरटा करतारपुरार बनावे श्री हर गोबिंदपुर वसिया तेरी नदर करम दी शामी
ओ रू सिमरन करके संवरे जो किरत करन दी मारी सतगुरु अर्जन तड़ी कथनी तू बलहारे करनी तू लख लख वारी सतगुरु अर्जन
ओ संगत दा उच्चा दर्जा संगत दा उच्चा दर्जा रखन लई लोह लाए आसन तेरा किया मीठा लागे ना कौड़ा शब्द उपासना
ओ सिरता शहीदा बन गई ओ सिरता शहीदा बन गए सानू अर्शी दे सरदारी सतगुरु अर्जन
तड़ी कथनी तू बलहारे करनी तो लख लख वारी सतगुरु अर्जन
पातशाह दे पवित्र चरणा विच प्रेम अदब सत्कार दे नाल हाजरी भर रही सिख संगतां भागां वालिओ फतेह दे सिमरन दे नाल जुड़दिआं होइआं सतगुरां नूं सीस चुका के आखो जी वाहिगुरु जी का खालसा वाहिगुरु जी की फतेह। गुर इतिहास के कुछ पन्ने जिनी गुरु साहब कृपा करनगे असी आप जी दे नाल सांझे करन दा यतन करना उपराला करना। पंचम पातशाह गुरु अर्जन देव जी महाराज उन्हां दे जीवन दे नाल संबंधित इतिहास आप जी दे नाल सांझा किया जा रहा है कुछ दिनों तो। धन गुरु अर्जन देव जी महाराज सिख कौम की वागडोर संभाल के कौम नूं बुलंदियां विच खड़न वास्ते पंचम पातशाह गुरु अर्जन देव महाराज ने बड़े वड्डे परोपकार किए और बेहद गुण जिहड़े सन उह गुरु अर्जन देव जी महाराज दे विच सन। इन्ने गुण सन गुरु अर्जन देव महाराज दे विच जिहड़े गिणे नहीं जा सकते क्योंकि इहदा एक मुख कारण सी गुण इन्ने ज़्यादा जिहड़े सन केवल पहले गुरु अर्जन देव महाराज सन। भाई लहणा जी भी जिंदगी का काफ़ी हिस्सा बतीत करन तो बाद गुरु की शरण में आए इस तरह भाई जेठा जी धन गुरु अमरदास महाराज धन गुरु रामदास महाराज पंचम पातशाह पहले गुरु सन जिहड़े जन्म तो लैके तो गुरमत के दायरे के जिन्हों का बचपन बीतिया और बचपन के सिखी का रंग जिहड़ा सी चढ़ गया। गुरु अमरदास महाराज ने बड़िया बख्शां कीतियां और बहुत सारे जिहड़े गुण लाजमी सन उन्होंने घोड़सवारी भी सिखाई गई शास्त्र विद्या भी सिखाई गई चित्रकार भी गुरु अर्जन देव जी महाराज बड़े वड्डे सन और विद्वान भी एडे वड्डे सन जिहदा कोई अंदाजा नहीं लाया जा सकता। बहुत शास्त्र बहुत सिमरती पेखे सरप टंडोल इहो जे शब्दों की वरतों करनी ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਖਸੀਅਤ ਦਾ ਅੰਦਾਜ਼ਾ ਲੱਗ ਜਾਂਦਾ ਹੈ ਕਿ ਕਿੰਨੀ ਕੁ ਵਿੱਦਿਆ ਉਹਨਾਂ ਨੇ ਪੜ੍ਹੀ ਹੋਵੇਗੀ, ਕਿੰਨੀ ਕੁ ਵਿੱਦਿਆ ਉਹਨਾਂ ਨੇ ਪ੍ਰਾਪਤ ਕੀਤੀ ਹੋਵੇਗੀ। ਆਹ ਇੱਕ ਵਾਰੀ ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗਤ ਪੰਗਤ ਦੀ ਮਰਿਆਦਾ ਪੱਕੀ ਕਰਨ ਵਾਸਤੇ ਹਰ ਯਤਨ ਕੀਤਾ ਔਰ ਗੁਰੂ ਕੀ ਸੰਗਤ ਨੂੰ ਬੜਾ ਵੱਡਾ ਦਰਜਾ ਜਿਹੜਾ ਸੀ ਦਿੱਤਾ। ਰਾਜੇ ਹਰੀ ਸੈਨ ਵਰਗੇ ਰਾਜੇ ਗੁਰੂ ਕੀ ਸੰਗਤ ਵਿੱਚ ਆ ਕੇ ਤਰ ਗਏ, ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਭਾਈ ਮੰਝ ਵਰਗੇ ਤਰ ਗਏ, ਅਨੇਕਾਂ ਗੁਰਸਿੱਖ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਰਨ ਦੇ ਵਿੱਚ ਆ ਕੇ ਤਰ ਰਹੇ ਸਨ। ਬਹੁਤ ਸਾਰੇ ਗੁਰਸਿੱਖਾਂ ਦਾ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਵੀ ਜ਼ਿਕਰ ਕੀਤਾ। ਭਾਈ ਬੰਨੋ ਵਰਗੇ, ਭਾਈ ਬਿੱਲ ਵਰਗੇ ਅਨੇਕਾਂ ਗੁਰਸਿੱਖਾਂ ਦਾ ਨਾਮ ਜਿਹੜਾ ਆਉਂਦਾ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਉਸ ਵੇਲੇ ਜਿਹੜੀ ਕੀਰਤਨ ਦੀ ਸੇਵਾ ਨਿਭਾਉਂਦੇ ਸਨ ਉਹ ਭਾਈ ਸੱਤਾ ਅਤੇ ਭਾਈ ਬਲਵੰਡਾ ਨਿਭਾਉਂਦੇ ਸਨ। ਇਹ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਮਹਾਰਾਜ ਦੇ ਸਮੇਂ ਤੋਂ ਮਰਿਆਦਾ ਤੁਰੀ ਆ ਰਹੀ ਸੀ। ਭਾਈ ਮਰਦਾਨਾ ਜੀ ਸਾਰੀ ਜ਼ਿੰਦਗੀ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਅਤੇ ਕੀਰਤਨ ਦੀ ਸੇਵਾ ਕੀਤੀ ਰਬਾਬ ਵਜਾ ਕੇ। ਔਰ ਜਿਹੜੇ ਰਾਗਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗੁਰਬਾਣੀ ਦਾ ਸ਼ਬਦ ਪੜ੍ਹਦੇ ਸਨ, ਭਾਈ ਮਰਦਾਨੇ ਨੂੰ ਕੋਈ ਨਹੀਂ ਸੀ ਪਤਾ ਹੁੰਦਾ ਕਿ ਸਤਿਗੁਰਾਂ ਨੇ ਕਿਹੜਾ ਸ਼ਬਦ ਪੜ੍ਹਨਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੇਵਲ ਇੰਨਾ ਹੀ ਬਚਨ ਕਰਦੇ ਸਨ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਔਰ ਭਾਈ ਮਰਦਾਨਾ ਰਬਾਬ ਦੀ ਤਾਰ ਦੇ ਉੱਤੇ ਜਦੋਂ ਹੱਥ ਰੱਖਦਾ ਸੀ ਉਹਦੇ ਵਿੱਚੋਂ ਆਵਾਜ਼ਾਂ ਆਉਂਦਾ ਸੀ, ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ ਸਤਿ ਕਰਤਾਰ। ਔਰ ਜਿਹੋ ਜਿਹਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਰਸਨਾ 'ਚੋਂ ਨਿਕਲਦਾ ਸੀ ਉਹੋ ਜਿਹੇ ਬੋਲ ਹੀ ਉਸ ਰਬਾਬ ਦੇ ਵਿੱਚੋਂ ਨਿਕਲਦੇ ਸਨ। ਭਾਈ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਮੇਂ ਹੀ ਪਰਲੋਕ ਸੁਧਾਰ ਗਿਆ। ਗੁਰੂ ਸਾਹਿਬ ਨੇ ਬੜੀ ਪਰਖ ਕੀਤੀ ਉਹਦੀ ਆਤਮਾ ਨੂੰ ਵੇਖਣ ਵਾਸਤੇ, ਪਰ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਰਸ ਕੇ ਇੰਨਾ ਅਡੋਲ ਰਿਹਾ। ਸਤਿਗੁਰਾਂ ਨੇ ਆਖਿਆ, ਭਾਈ ਮਰਦਾਨਾ ਜੀ ਤੁਹਾਡੇ ਜਾਣ ਤੋਂ ਬਾਅਦ ਤੁਹਾਡੀ ਕੋਈ ਯਾਦਗਾਰ ਬਣਾ ਦਈਏ, ਦੁਨੀਆਂ ਦੇ ਵਿੱਚ ਤੁਹਾਡਾ ਨਾਂ ਰਹੇਗਾ। ਉਹਨੇ ਆਖਿਆ, ਦਾਤਿਆ ਸਾਰੀ ਜ਼ਿੰਦਗੀ ਮੈਂ ਤੁਹਾਡੇ ਚਰਨ ਪਰਸੇ ਨੇ ਸੇਵਾ ਕੀਤੀ ਹੈ, ਹੁਣ ਇਹਨਾਂ ਮੜੀਆਂ ਮੱਟਾਂ ਦੇ ਵਿੱਚ ਫਸਾ ਕੇ ਮੇਰੀ ਇਹ ਸੇਵਾ ਜਿਹੜੀ ਹੈ ਇਹ ਤਾਂ ਬੇਅਰਥ ਚਲੀ ਜਾਵੇਗੀ, ਮਸਾਂ ਹੀ ਤਾਂ ਛੁਟਕਾਰਾ ਹੋਇਆ ਹੈ ਇਹਨਾਂ ਚੀਜ਼ਾਂ ਤੋਂ, ਮੈਂ ਗੁਰਬਾਣੀ ਦਾ ਰਸੀਆ ਬਣਿਆ ਤੁਹਾਡੇ ਚਰਨ ਪਰਸ ਕੇ। ਦਾਤਿਆ ਹੁਣ ਇਹੋ ਜਿਹੇ ਕੰਮਾਂ ਵਿੱਚ ਫੇਰ ਨਾ ਪਾਇਓ, ਵੇਖਿਓ ਮੇਰੇ 'ਤੇ ਰਹਿਮਤ ਕਰਿਓ। ਇੰਨੀ ਉੱਚੀ ਅਵਸਥਾ ਬਣ ਗਈ ਸੀ ਭਾਈ ਮਰਦਾਨਾ ਜੀ। ਐਵੇਂ ਨਹੀਂ, ਭਾਈ ਮਰਦਾਨਾ ਜੀ ਦੇ ਸ਼ਬਦ ਜਿਹੜੇ ਨੇ ਤਿੰਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸ਼ਾਮਿਲ ਨੇ। ਆਓ, ਉਹਨਾਂ ਦੇ ਪੁੱਤਰ ਸਨ ਰਜਾਦਾ ਅਤੇ ਸਜਾਦਾ, ਜਿਹੜੇ ਬਾਅਦ ਵਿੱਚ ਗੁਰੂ ਘਰ ਦੇ ਵਿੱਚ ਕੀਰਤਨ ਕਰਦੇ ਰਹੇ ਹਲਾਹੀ ਗੁਰਬਾਣੀ ਦਾ, ਔਰ ਬੜਾ ਰਸ ਭਿੰਨਾ ਕੀਰਤਨ। ਇਹਨਾਂ ਦੀ ਅੰਸ ਦੇ ਵਿੱਚੋਂ ਹੀ ਭਾਈ ਸੱਤਾ ਅਤੇ ਭਾਈ ਬਲਵੰਡਾ ਇਹ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਕੀਰਤਨ ਕਰਦੇ ਨੇ, ਬੜਾ ਆਨੰਦਮਈ ਕੀਰਤਨ ਕਰਦੇ ਨੇ, ਮਨ ਜਿਹੜਾ ਟਿਕਿਆ ਹੋਇਆ ਹੈ। ਔਰ ਸੰਗਤਾਂ ਵਿੱਚ ਸਤਿਕਾਰ ਵੀ ਇੰਨਾ ਬਣਿਆ ਹੋਇਆ ਹੈ ਕਿ ਸੰਗਤਾਂ ਵੀ ਬਹੁਤ ਬੇਹੱਦ ਉਹਨਾਂ ਦਾ ਮਾਣ ਕਰਦੀਆਂ ਨੇ। ਔਰ ਪਰਮੇਸ਼ਰ ਨੇ ਇੱਕ ਲੀਲਾ ਰਚ ਦਿੱਤੀ, ਕੁਦਰਤ ਨੇ ਇੱਕ ਖੇਡ ਰਚ ਦਿੱਤੀ, ਉਹਨਾਂ ਦੇ ਘਰ ਵਿੱਚ ਭੈਣ ਮੁਟਿਆਰ ਹੋਈ। ਉਸ ਮੁਟਿਆਰ ਭੈਣ ਵੱਲੇ ਵੇਖ ਕੇ ਭਾਈ ਸੱਤਾ ਅਤੇ ਭਾਈ ਬਲਵੰਡਾ ਸੋਚਦੇ ਨੇ ਵੀ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੇ ਰਬਾਬੀ ਹੈ, ਹੁਣ ਭੈਣ ਦੀ ਸ਼ਾਦੀ ਇਸ ਤਰੀਕੇ ਦੇ ਨਾਲ ਕਰੀਏ ਸਾਰੀ ਦੁਨੀਆ ਵੇਖ ਕੇ ਦੰਗ ਰਹਿ ਜੇ, ਸਾਰੀ ਦੁਨੀਆ ਹੈਰਾਨ ਰਹਿ ਜੇ। ਦਿਲ ਦੇ ਵਿੱਚ ਇਹ ਮਾਣ ਆ ਗਿਆ ਇਸ ਗੱਲ ਦਾ, ਅਸੀਂ ਗੁਰੂ ਦੇ ਨੇੜੇ ਰਹਿਣ ਵਾਲੇ ਹਾਂ, ਇਸ ਕਰਕੇ ਦੁਨੀਆ ਦੇ ਵਿੱਚ ਇੰਨਾ ਸ਼ਾਨੋ ਸ਼ੌਕਤ ਨਾਲ ਅਸੀਂ ਵਿਆਹ ਕਰਨਾ ਹੈ ਜਿਹੋ ਜਿਹਾ ਕਦੀ ਕਿਸੇ ਨੇ ਕੀਤਾ ਹੀ ਨਾ ਹੋਵੇ। ਹੁਣ ਸੋਚਦੇ ਇਸ ਕੰਮ ਵਾਸਤੇ ਮਾਇਆ ਬੜੀ ਵੱਡੀ ਚਾਹੀਦੀ ਹੈ, ਬਹੁਤ ਵੱਡਾ ਧਨ ਦੌਲਤ ਚਾਹੀਦਾ ਹੈ, ਕਿੱਥੋਂ ਮਿਲੇਗਾ। ਗੁਰੂ ਘਰ ਦੇ ਵਿੱਚ ਕੀਰਤਨ ਕਰਦੇ ਸੀ ਅਤੇ ਮਨ ਦੇ ਵਿੱਚ ਲੋਭ ਆ ਗਿਆ, ਲਾਲਚ ਆ ਗਿਆ ਕਿ ਗੁਰੂ ਕੇ ਚੜਾਵੇ ਦੇ ਵਿੱਚੋਂ ਮਾਇਆ ਲੈ ਲੈਂਦੇ ਹਾਂ। ਲੋਭ ਨੇ ਮਨ ਦੇ ਵਿੱਚ ਟਿਕਾਣਾ ਬਣਾ ਲਿਆ। ਮੇਰੇ ਪਾਤਸ਼ਾਹ ਪੰਚਮ ਪਾਤਸ਼ਾਹ ਸੰਸਕ੍ਰਿਤ ਦੀ ਪਵਿੱਤਰ ਗੁਰਬਾਣੀ ਵਿੱਚ ਕਹਿੰਦੇ ਨੇ, ਹੇ ਲੋਭਾ ਲੰਪਟ ਸੰਗਸਰ ਮੋਰੇ ਅਣਕ ਲਹਿਰੀ ਕਲੋਲ ਤੇ ਤਵੰਤ ਜੀਆਂ ਬਹੁ ਪ੍ਰਕਾਰੰ ਅਣਕ ਪਾਂਤ ਬਹੁ ਡੋਲ। ਲੋਭੀ ਬੰਦਾ ਜਦੋਂ ਦਿਲ ਵਿੱਚ ਲੋਭ ਆ ਜਾਵੇ, ਜਦੋਂ ਡਾਵਾਂ ਡੋਲ ਹੋ ਜਾਵੇ, ਫਿਰ ਪਾਤਸ਼ਾਹ ਕਹਿੰਦੇ ਨੇ ਉਹ ਆਪਣੇ ਸੱਜਣਾ ਮਿੱਤਰਾਂ ਨਾਲ ਵੀ ਠੱਗੀ ਮਾਰ ਲੈਂਦਾ ਹੈ, ਆਪਣੇ ਮਾਂ ਪਿਓ ਨਾਲ ਵੀ ਧੋਖਾ ਕਰ ਦਿੰਦਾ ਹੈ। ਇੱਥੋਂ ਤੱਕ ਪਾਤਸ਼ਾਹ ਕਹਿੰਦੇ ਨੇ ਕਿ ਲੋਭੀ ਬੰਦਾ ਆਪਣੇ ਧਰਮ ਦੇ ਨਾਲ ਵੀ ਧੋਖਾ ਕਰ ਦਿੰਦਾ, ਕੋਈ ਇਤਬਾਰ ਨਹੀਂ ਉਹਦਾ, ਉਹਨੇ ਕੀ ਕਰ ਦੇਣਾ। ਲੋਭੀ ਕਾ ਵਿਸਾਹੋ ਨਾ ਕੀਜੇ, ਜੇਕਾ ਪਾਰ ਵਸਾਏ ਅੰਤ ਕਾਲ ਤਿੱਥੇ ਧੋਏ ਜਿੱਥੇ ਹੱਥ ਨਾ ਕਥਾਊ ਪਏ। ਲੋਭ ਨੂੰ ਇਸੇ ਕਰਕੇ ਸ਼੍ਰੋਮਣੀ ਆਖਿਆ ਹੈ, ਇਹ ਮਨ ਨੂੰ ਡਾਵਾਂ ਡੋਲ ਕਰ ਦਿੰਦਾ ਹੈ। ਆਹ ਮਨ ਡਾਵਾਂ ਡੋਲ ਹੋ ਗਏ, ਹੁਣ ਇਹਨਾਂ ਨੇ ਅੱਖ ਰੱਖ ਲਈ ਹੈ ਕਿ ਸੋਮਾਵਤੀ ਮੱਸਿਆ ਆ ਰਹੀ ਹੈ ਅਤੇ ਮੱਸਿਆ ਵਾਲੇ ਦਿਨ ਸੰਗਤਾਂ ਬੜੀਆਂ ਉਹਦੀਆਂ ਮਾਇਆ ਦੇ ਢੇਰ ਲੱਗ ਜਾਣੇ ਆ। ਆਪਾਂ ਇੱਕ ਦਿਨ ਦਾ ਸਾਰਾ ਚੜਾਵਾ ਜਿਹੜਾ ਨਾ ਮੱਸਿਆ ਵਾਲੇ ਦਿਨ ਦਾ ਗੁਰੂ ਸਾਹਿਬ ਤੋਂ ਮੰਗ ਲਈਏ। ਇਹ ਮਨ 'ਚ ਲੋਭ ਆ ਗਿਆ, ਲਾਲਚ ਆ ਗਿਆ। ਸਿਆਣੇ ਦਾਨੇ ਬਜ਼ੁਰਗ ਕਹਿੰਦੇ ਨੇ ਕਿ ਲਾਲਚ ਬੁਰੀ ਬਲਾ ਹੈ। ਮਨ ਦੇ ਵਿੱਚ ਲੋਭ ਆਇਆ, ਪਰ ਕਹਿੰਦੇ ਹੁਣ ਇਹ ਚੜਾਵਾ ਮੰਗੀਏ ਕਿਵੇਂ? ਮੰਗਣ ਵਾਸਤੇ ਵੀ ਕੋਈ ਢੰਗ ਚਾਹੀਦਾ ਹੈ, ਕੋਈ ਤਰੀਕਾ ਚਾਹੀਦਾ ਹੈ। ਇਹਨਾਂ ਨੇ ਫਿਰ ਪ੍ਰੋਗਰਾਮ ਬਣਾਇਆ, ਕਹਿੰਦੇ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹਾਂ, ਸਾਨੂੰ ਮਾਇਆ ਦੀ ਲੋੜ ਪੈ ਗਈ ਹੈ, ਭੈਣ ਦੀ ਸ਼ਾਦੀ ਹੈ, ਸਿੱਧਾ ਹੀ ਬਚਨ ਕਹਿ ਦਿੰਦੇ ਹਾਂ, ਆਓ। ਇਸ ਤਰੀਕੇ ਦੇ ਨਾਲ ਜਦੋਂ ਪ੍ਰੋਗਰਾਮ ਬਣਾ ਲਿਆ, ਇਹ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਪਹੁੰਚੇ ਨੇ ਚਰਨਾਂ ਦੇ ਵਿੱਚ ਜਾ ਕੇ। ਹੁਣ ਹੱਥ ਜੋੜ ਕੇ ਜਿਵੇਂ ਬੇਨਤੀ ਕਰ ਰਹੇ ਨੇ ਕਿ ਪਾਤਸ਼ਾਹ ਕੁਝ ਮਾਇਆ ਦੀ ਜ਼ਰੂਰਤ ਪੈ ਗਈ ਹੈ ਸਾਨੂੰ, ਔਰ ਮਾਇਆ ਬਗੈਰ ਕੰਮ ਚੱਲਣਾ ਵੀ ਨਹੀਂ। ਕੀ ਕਹਿ ਰਹੇ ਸਨ ਆਪਣੇ ਦਿਲ ਦੇ ਅਰਮਾਨਾਂ ਨੂੰ ਜਿਵੇਂ ਦੱਸ ਰਹੇ ਨੇ। ਕਵੀ ਨੇ ਉਸ ਵਕਤ ਦੀ ਤਸਵੀਰ ਨੂੰ ਖਿੱਚਿਆ, ਮੇਰੇ ਨਾਲ ਦੇ ਸਾਥੀ ਬਿਆਨ ਇਹਨਾਂ ਅੱਖਰਾਂ 'ਚ ਇਉਂ ਕਰ ਰਹੇ।
ਸੱਤਾ ਬਾਲਾ ਵੰਡਾ ਹੱਥ ਜੋੜ ਬੋਲਦੇ, ਦਿਲ ਵਾਲਾ ਬੇਤ ਗੁਰਾਂ ਸਾਵੇਂ ਖੋਲਦੇ, ਦਿਲ ਵਾਲਾ ਬੇਤ ਗੁਰਾਂ ਸਾਵੇਂ ਖੋਲਦੇ।
ਇੱਥੇ ਕਿਸੇ ਗੱਲ ਦੀ ਨਾ ਥੋੜ ਪਾਤਸ਼ਾਹ, ਪੈ ਗਈ ਸਾਨੂੰ ਪੈਸਿਆਂ ਦੀ ਲੋੜ ਪਾਤਸ਼ਾਹ, ਪੈ ਗਈ ਸਾਨੂੰ ਪੈਸਿਆਂ ਦੀ ਲੋੜ ਪਾਤਸ਼ਾਹ।
ਬਾਲਾ ਵੰਡਾ ਹੱਥ ਜੋੜ ਬੋਲਦੇ, ਦਿਲ ਵਾਲਾ ਭੇਤ ਗੁਰਾਂ ਸਾਵੇਂ ਖੋਲਦੇ, ਦਿਲ ਵਾਲਾ ਭੇਤ ਗੁਰਾਂ ਸਾਵੇਂ ਖੋਲਦੇ।
ਇੱਥੇ ਕਿਸੇ ਗੱਲ ਦੀ ਨਾ ਥੋੜ ਪਾਤਸ਼ਾਹ, ਪੈ ਗਈ ਸਾਨੂੰ ਪੈਸਿਆਂ ਦੀ ਲੋੜ ਪਾਤਸ਼ਾਹ, ਪੈ ਗਈ ਸਾਨੂੰ ਪੈਸਿਆਂ ਦੀ ਲੋੜ ਪਾਤਸ਼ਾਹ।
ਅੰਮ੍ਰਿਤ ਵੇਲੇ ਲਾਵਾਂ ਦੇ ਦੀਵਾਨ ਹਾਂ, ਅਸੀਂ ਗੁਰੂ ਘਰ ਦੀ ਵਧਾਉਂਦੇ ਸ਼ਾਨ ਹਾਂ, ਅਸੀਂ ਗੁਰੂ ਘਰ ਦੀ ਵਧਾਉਂਦੇ ਸ਼ਾਨ ਹਾਂ।
ਓ ਮਾਇਆ ਇਕੱਠੀ ਹੁੰਦੀ ਕੀ ਕਰੋੜ ਪਾਤਸ਼ਾਹ, ਹੋ ਮਾਇਆ ਕਰੋੜ ਹੁੰਦੀ ਕਰੋੜ ਪਾਤਸ਼ਾਹ, ਪੈ ਗਈ ਸਾਨੂੰ ਪੈਸਿਆਂ ਦੀ ਲੋੜ ਪਾਤਸ਼ਾਹ, ਕਹਿੰਦੇ ਪੈ ਗਈ ਸਾਨੂੰ ਪੈਸਿਆਂ ਦੀ ਲੋੜ ਪਾਤਸ਼ਾਹ।
ਓ ਘਰ ਵਿੱਚ ਧੀ ਅਸਾਂ ਦੇ ਜਵਾਨ ਹੈ, ਵਿਆਹ ਵਾਲਾ ਦਿਨ ਨੇੜੇ ਪਹੁੰਚਾ ਆਣਾ ਹੈ, ਘਰ ਵਿੱਚ ਭੈਣ ਅਸਾਂ ਦੇ ਜਵਾਨ ਹੈ, ਵਿਆਹ ਵਾਲਾ ਦਿਨ ਨੇੜੇ ਪਹੁੰਚਾ ਆਣਾ ਹੈ, ਵਿਆਹ ਵਾਲਾ ਦਿਨ ਨੇੜੇ ਪਹੁੰਚਾ ਆਣਾ ਹੈ।
ਓ ਵੇਖਿਓ ਨਾ ਦਿਓ ਖਾਲੀ ਮੋੜ ਪਾਤਸ਼ਾਹ, ਹੋ ਵੇਖਿਓ ਨਾ ਦਿਓ ਖਾਲੀ ਮੋੜ ਪਾਤਸ਼ਾਹ, ਪੈ ਗਈ ਸਾਨੂੰ ਪੈਸਿਆਂ ਦੀ ਲੋੜ ਪਾਤਸ਼ਾਹ, ਪੈ ਗਈ ਸਾਨੂੰ ਪੈਸਿਆਂ ਦੀ ਲੋੜ ਪਾਤਸ਼ਾਹ।
ਓ ਛਾਦੀ ਉੱਤੇ ਪੂਰਾ ਐਸਾ ਢਿੱਲ ਲਾਵਣਾ, ਤੀਆਂ ਭੈਣਾਂ ਦਿੱਤਾ ਹੱਥਾਂ ਦਾ ਲਜਾਵਣਾ, ਤੀਆਂ ਭੈਣਾਂ ਦਿੱਤਾ ਹੱਥਾਂ ਦਾ ਲਜਾਵਣਾ।
ਉਹ ਦਾਨਿਆਂ ਨੇ ਕੱਢੇ ਨਚੋੜ ਪਾਤਸ਼ਾਹ, ਪੈ ਗਈ ਸਾਨੂੰ ਪੈਸਿਆਂ ਦੀ ਲੋੜ ਪਾਤਸ਼ਾਹ, ਪੈ ਗਈ ਸਾਨੂੰ ਪੈਸਿਆਂ ਦੀ ਲੋੜ ਪਾਤਸ਼ਾਹ।
ਓ ਜਰੀਦਾਜ ਵਰੀਆਂ ਅਸਾਂ ਬਣਾਉਣੀਆਂ, ਜਰੀਦਾਜ ਵਰੀਆਂ ਅਸਾਂ ਬਣਾਉਣੀਆਂ, ਭੈਣ ਤਾਈਂ ਤੂੰ ਮਹੱਦੋਂ ਵੱਧ ਪਾਉਣੀਆਂ, ਭੈਣ ਤਾਈਂ ਤੂੰ ਮਹੱਦੋਂ ਵੱਧ ਪਾਉਣੀਆਂ।
ਓ ਸਾਕਣੀ ਅਸਾਂ ਦੇ ਕਮਜ਼ੋਰ ਪਾਤਸ਼ਾਹ, ਹੋ ਸਾਕਣੀ ਅਸਾਂ ਦੇ ਕਮਜ਼ੋਰ ਪਾਤਸ਼ਾਹ, ਪੈ ਗਈ ਸਾਨੂੰ ਪੈਸਿਆਂ ਦੀ ਲੋੜ ਪਾਤਸ਼ਾਹ, ਪੈ ਗਈ ਸਾਨੂੰ ਪੈਸਿਆਂ ਦੀ ਲੋੜ ਪਾਤਸ਼ਾਹ।
ਓ ਦਾਜ ਦੇਣ ਵਾਲੇ ਕੱਢ ਦੇਣੇ ਵੱਟ ਜੀ, ਦਾਜ ਦੇਣ ਵਾਲੇ ਕੱਢ ਦੇਣੇ ਵੱਟ ਜੀ, ਅਸੀਂ ਕਿਸੇ ਨਾਲੋਂ ਨਾ ਸਦਾਈਏ ਘੱਟ ਜੀ, ਅਸੀਂ ਕਿਸੇ ਨਾਲੋਂ ਨਾ ਸਦਾਈਏ ਘੱਟ ਜੀ।
ਓ ਲਾਉਣਾ ਹੈ ਜਤਨ ਸਿਰ ਤੋੜ ਪਾਤਸ਼ਾਹ, ਪੈ ਗਈ ਸਾਨੂੰ ਪੈਸਿਆਂ ਦੀ ਲੋੜ ਪਾਤਸ਼ਾਹ, ਪੈ ਗਈ ਸਾਨੂੰ ਪੈਸਿਆਂ ਦੀ ਲੋੜ ਪਾਤਸ਼ਾਹ।
ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਸੱਤੇ ਅਤੇ ਬਲਵੰਡੇ ਨੇ ਬੇਨਤੀ ਕਰ ਦਿੱਤੀ। ਮੇਰੇ ਪਾਤਸ਼ਾਹ ਨੇ ਆਖਿਆ ਵੀ ਇਹ ਜਿਹੜੇ ਬੇਟੀਆਂ ਦੇ ਵਿਆਹ ਨੇ, ਕਾਰਜ ਨੇ, ਇਹਨਾਂ ਦੇ ਵਿੱਚ ਪਰਮੇਸ਼ਰ ਆਪੇ ਆ ਕੇ ਲਾਜਪਤ ਰੱਖਦਾ। ਕਿਸੇ ਗੱਲ ਦੀ ਵੀ ਤੋਟ ਨਹੀਂ ਰਹਿੰਦੀ। ਤੁਸੀਂ ਇਸ ਗੱਲ ਦਾ ਬੋਝ ਜਿਹੜਾ ਉਹ ਦਿਮਾਗ ਤੋਂ ਲਾਹ ਦਿਓ, ਖਤਮ ਕਰ ਦਿਓ। ਇਹਨਾਂ ਬੇਟੀਆਂ ਦੇ ਕਾਰਜਾਂ ਵਿੱਚੋਂ ਪਰਮੇਸ਼ਰ ਜਿਹੜਾ ਅੰਗ ਸੰਗ ਹੋ ਕੇ ਸਹਾਇਤਾ ਕਰਦਾ, ਇਹ ਅਟਲ ਸੱਚਾਈ ਹੈ। ਭਗਤ ਕਬੀਰ ਜੀ ਨੇ ਜਦੋਂ ਆਪਣੀ ਬੇਟੀ ਕਮਾਲੀ ਦੀ ਸ਼ਾਦੀ ਰਚੀ ਤਾਂ ਘਰ ਦੇ ਵਿੱਚ ਕੋਈ ਵੀ ਪ੍ਰਬੰਧ ਨਹੀਂ ਸੀ ਸ਼ਾਦੀ ਵਾਸਤੇ, ਥੋੜ੍ਹਾ ਸਮਾਂ ਰਹਿ ਗਿਆ। ਹੁਣ ਤਾਣੇ ਪੇਟੇ ਦਾ ਕੰਮ ਕਰਦੇ ਸਨ, ਕੁਝ ਕੱਪੜਾ ਬੁਣਿਆ, ਉਹ ਬੁਣਿਆ ਹੋਇਆ ਕੱਪੜਾ ਜਿਹੜਾ ਅੱਧਾ ਆਪਣੇ ਪੁੱਤਰ ਕਮਾਲੇ ਨੂੰ ਦੇ ਦਿੱਤਾ ਭਗਤ ਕਬੀਰ ਜੀ ਨੇ, ਅਤੇ ਅੱਧਾ ਆਪ ਲੈ ਲਿਆ। ਆਖਿਆ ਕਮਾਲਿਆ, ਜਾਂ ਕੁਝ ਕੱਪੜਾ ਮੈਂ ਵੇਚ ਕੇ ਆਉਣਾ, ਕੁਝ ਤੂੰ ਵੇਚ ਕੇ ਆ, ਅਤੇ ਮਾਇਆ ਜਿਹੜੀ ਲਿਆਈਏ ਉਹਦੀਆਂ ਰਸਤਾਂ ਬਸਤਾਂ ਲਿਆ ਕੇ ਫਿਰ ਆਪਾਂ ਵਿਆਹ ਦੀ ਤਿਆਰੀ ਕਰਨੀ, ਲੋੜੀਂਦਾ ਸਮਾਨ ਖਰੀਦਾਂਗੇ। ਹੁਣ ਭਾਈ ਕਮਾਲਾ ਤੁਰ ਪਿਆ। ਸਿਆਣਿਆਂ ਦੇ ਬਚਨ ਨੇ ਕਿ ਮਾਪਿਆਂ ਦੇ ਉੱਤੇ ਹੀ ਬੱਚੇ ਜਾਂਦੇ ਨੇ। ਭਗਤ ਕਬੀਰ ਜੀ ਦੀ ਬੜੀ ਜੈ ਜੈਕਾਰ ਸੀ, ਲੋਕ ਉਹਨਾਂ ਨੂੰ ਭਗਤ ਜੀ ਕਹਿ ਕੇ ਬੜਾ ਸਨਮਾਨ ਦਿੰਦੇ ਸਨ। ਇਸ ਕਰਕੇ ਉਹਨਾਂ ਦੇ ਬੱਚੇ ਜਿਹੜੇ ਸਨ ਉਹ ਵੀ ਉਹਨਾਂ ਵਰਗੇ ਸਨ, ਉਹ ਵੀ ਰੱਬ ਦੇ ਉੱਤੇ ਭਰੋਸਾ ਰੱਖਣ ਵਾਲੇ ਸਨ। ਹੁਣ ਤੁਰ ਪਏ ਨੇ ਦੋਵੇਂ, ਭਗਤ ਕਬੀਰ ਜੀ ਵੀ ਤੁਰ ਪਏ ਨੇ, ਭਾਈ ਕਮਾਲਾ ਜੀ ਵੀ ਤੁਰ ਪਏ ਨੇ। ਉੱਧਰ ਪਰਮੇਸ਼ਰ ਨੇ ਇਮਤਿਹਾਨ ਦਾ ਪਰਚਾ ਪਾ ਦਿੱਤਾ ਹੈ। ਸੰਤ ਸਰੂਪ ਬਣ ਕੇ ਇੱਕ ਪਾਸੇ ਜਾ ਕੇ ਭਾਈ ਕਮਾਲੇ ਤੋਂ ਉਹ ਕੱਪੜਾ ਜਿਹੜਾ ਸੀ ਮੰਗ ਲਿਆ, ਭਗਤਾ ਤਨ ਦੇ ਕੱਪੜੇ ਜਿਹੜੇ ਲੀਰੋ ਲੀਰ ਹੋਏ ਨੇ, ਵੇ ਅਸੀਂ ਇਸ ਤਰ੍ਹਾਂ ਦਾ ਬਣਾ ਲਿਆ, ਸਾਨੂੰ ਕੁਝ ਕੱਪੜਾ ਚਾਹੀਦਾ, ਜੇ ਸਾਨੂੰ ਕੱਪੜਾ ਦੇ ਦੇਵੇਂ ਅਸੀਂ ਆਪਣਾ ਤਨ ਢੱਕ ਲਈਏ। ਕਮਾਲਾ ਸੋਚਦਾ ਜਿਹੜੀ ਪਿਤਾ ਜੀ ਭਗਤ ਜੀ ਮਾਇਆ ਲਿਆਉਣਗੇ, ਰਸਤਾ ਬਸਤਾ ਉਹਦੀਆਂ ਖਰੀਦ ਲਾਂਗੇ, ਇਹ ਲੋੜਵੰਦ ਹੈ, ਕੋਈ ਰੱਬ ਦਾ ਪਿਆਰਾ ਹੈ, ਰੱਬ ਦੇ ਨਾਂ ਦੇ ਉੱਤੇ ਵਾਸਤਾ ਪਾ ਰਿਹਾ, ਤਰਲੇ ਲੈ ਰਿਹਾ, ਅਤੇ ਕਿਉਂ ਨਾ ਇਹ ਕੱਪੜਾ ਜਿਹੜਾ ਇਸ ਨੂੰ ਦੇ ਦਿੱਤਾ ਜਾਵੇ। ਕਮਾਲੇ ਨੇ ਉਹ ਕੱਪੜਾ ਜਿਹੜਾ ਸੀ ਦੇ ਦਿੱਤਾ ਹੈ। ਉੱਧਰ ਇਸੇ ਸਰੂਪ ਦੇ ਵਿੱਚ ਪਰਮੇਸ਼ਰ ਨੇ ਲੀਲਾ ਰਚ ਦਿੱਤੀ। ਭਗਤ ਕਬੀਰ ਜੀ ਤੋਂ ਵੀ ਕੱਪੜਾ ਮੰਗ ਲਿਆ ਇਸੇ ਢੰਗ ਦੇ ਨਾਲ ਕਿ ਬੜੀ ਜ਼ਰੂਰਤ ਹੈ, ਤਨ ਨੂੰ ਢੱਕਣ ਵਾਸਤੇ ਕੱਪੜਾ ਚਾਹੀਦਾ ਹੈ। ਇੱਕ ਪਾਸੇ ਕਮਾਲੇ ਨੇ ਕੱਪੜਾ ਦੇ ਦਿੱਤਾ ਅਤੇ ਦੂਜੇ ਪਾਸੇ ਭਗਤ ਕਬੀਰ ਜੀ ਨੇ ਦੇ ਦਿੱਤਾ। ਹੁਣ ਦੋਵੇਂ ਖਾਲੀ ਮੁੜ ਕੇ ਆ ਗਏ ਨੇ ਘਰ ਵਿੱਚ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਜਦੋਂ ਘਰ ਆਏ ਕਮਾਲੇ ਨੇ ਆਪਣੀ ਦਾਸਤਾਨ ਦੱਸ ਦਿੱਤੀ, ਭਗਤ ਜੀ ਨੇ ਆਖਿਆ ਇਹੋ ਅਤੇ ਲੀਲਾ ਮੇਰੇ ਨਾਲ ਵਰਤੀ ਹੈ, ਇਹ ਤਾਂ ਪਰਮੇਸ਼ਰ ਦੀ ਲੀਲਾ ਜਾਪਦੀ ਹੈ, ਆਪਾਂ ਕੁਝ ਵੀ ਨਹੀਂ ਵੱਟ ਕੇ ਲਿਆਂਦਾ। ਪਰ ਮਨ ਜਿਹੜਾ ਸੀ ਰੰਗਿਆ ਹੋਇਆ ਸੀ। ਹੁਣ ਸਾਰਾ ਭਾਲ ਭਾਈ ਕਮਾਲਾ ਵੀ ਔਰ ਬੇਟੀ ਕਮਾਲੀ ਵੀ ਸੋਚਦੇ ਨੇ, ਮਾਇਆ ਤਾਂ ਕੋਈ ਹੈ ਨਹੀਂ, ਸ਼ਾਦੀ ਕਾਹਦੇ ਨਾਲ ਹੋਣੀ ਆ। ਭਗਤ ਕਬੀਰ ਜੀ ਸਿਮਰਨ ਦੇ ਵਿੱਚ ਲੱਗੇ ਰਹਿੰਦੇ ਨੇ ਆਪਣੇ ਰੰਗ ਦੇ ਵਿੱਚ। ਉੱਧਰ ਕੋਈ ਵੀ ਪ੍ਰਬੰਧ ਨਹੀਂ ਹੋਇਆ। ਇਤਿਹਾਸਕਾਰ ਕਹਿੰਦੇ ਨੇ, ਬੁੱਧੀਜੀਵੀ ਮਹਾਂਪੁਰਸ਼ ਕਹਿੰਦੇ ਨੇ ਕਿ ਜਦੋਂ ਸ਼ਾਦੀ ਦਾ ਦਿਨ ਆਇਆ ਉਹ ਪਰਮੇਸ਼ਰ ਨੇ ਫਿਰ ਖੇਡ ਰਚ ਦਿੱਤੀ ਆਪਣੇ ਭਗਤਾਂ ਦੀ ਪੈਜ ਰੱਖਣ ਵਾਸਤੇ, ਇੱਜ਼ਤ ਰੱਖਣ ਵਾਸਤੇ। ਜਿੰਨਾ ਲੋੜੀਂਦਾ ਸਮਾਨ ਚਾਹੀਦਾ ਸੀ ਉਦੋਂ ਕਈ ਗੁਣਾ ਵੱਧ ਐਸਾ ਰੂਪ ਧਾਰਨ ਕੀਤਾ, ਲੈ ਕੇ ਆ ਗਏ ਨੇ। ਔਰ ਸਾਰਾ ਕਾਰਜ ਜਿਹੜਾ ਜਦੋਂ ਭਗਤਾ ਦਿੱਤਾ, ਭਗਤ ਕਬੀਰ ਜੀ ਕਿਤੇ ਪਾਸੇ ਓਹਲੇ ਬੈਠੇ ਹੋਏ ਰਾਮ ਰਾਮ ਜਪ ਰਹੇ ਨੇ। ਹੁਣ ਜਦੋਂ ਸਾਰਾ ਕਾਰਜ ਹੋ ਗਿਆ, ਪਰਮੇਸ਼ਰ ਨੇ ਫਿਰ ਆਖਿਆ ਕਬੀਰ ਜੀ ਆ ਜਾਓ, ਹੁਣ ਤਾਂ ਸਾਰਾ ਕਾਰਜ ਹੋ ਗਿਆ ਹੈ, ਅਜੇ ਵੀ ਮੂੰਹ ਛਪਾ ਕੇ ਬੈਠੇ ਹੋ। ਆਖਿਆ ਨਹੀਂ ਰਾਮ, ਇੱਦਾਂ ਨਹੀਂ ਆਉਣਾ, ਮੈਂ ਤਾਂ ਤੇਰੇ ਚਰਨਾਂ ਦਾ ਆਸਰਾ ਤੱਕਿਆ ਸੀ, ਤੂੰ ਮੇਰੀ ਪੈਜ ਰੱਖ ਲਈ ਹੈ, ਪਰ ਇਸ ਸੰਸਾਰ ਦੇ ਵਿੱਚ ਸਾਰੀ ਦੁਨੀਆ ਤੇਰੇ ਚਰਨਾਂ ਦੇ ਨਾਲ ਜੁੜ ਨਹੀਂ ਸਕਦੀ, ਅਤੇ ਜਿਹੜੇ ਨਹੀਂ ਜੁੜ ਸਕਦੇ ਉਹਨਾਂ ਗਰੀਬਾਂ ਦੀ ਜਦੋਂ ਬੇਟੀਆਂ ਦੀ ਸ਼ਾਦੀ ਹੋਵੇਗੀ ਉਹਨਾਂ ਦਾ ਕੀ ਹਾਲ ਹੋਵੇਗਾ, ਮੇਰੀ ਤਾਂ ਤੂੰ ਪੈਜ ਰੱਖ ਲਈ ਹੈ। ਪਰਮੇਸ਼ਰ ਨੇ ਆਖਿਆ ਭਗਤ ਜੀ ਚਿੰਤਾ ਕਰਨ ਦੀ ਲੋੜ ਨਹੀਂ, ਇਹ ਜਿਹੜੇ ਬੇਟੀਆਂ ਦੇ ਲੜਕੀਆਂ ਦੇ ਕਾਰਜ ਆਉਣਗੇ ਨਾ ਸੰਸਾਰ ਵਿੱਚ, ਉਹਨਾਂ ਦੇ ਵਿੱਚ ਮੈਂ ਆਪ ਸਹਾਇਤਾ ਕਰਿਆ ਕਰਾਂਗਾ। ਅਟਲ ਸੱਚਾਈ ਹੈ, ਮੇਰੇ ਨੂੰ ਜ਼ਿਆਦਾ ਤੁਸੀਂ ਜਾਣਦੇ ਹੋ, ਜਿੰਨਾ ਮਰਜ਼ੀ ਕੋਈ ਇਨਸਾਨ ਗਰੀਬ ਹੋਵੇ, ਭਾਵੇਂ ਰੋਟੀ ਨਾ ਪੱਕਦੀ ਹੋਵੇ, ਪਰ ਜਦੋਂ ਇਹ ਸਮਾਂ ਆਉਂਦਾ, ਵਕਤ ਆਉਂਦਾ ਹੈ, ਪਰਮੇਸ਼ਰ ਕੋਲੋਂ ਕੋਈ ਐਸੀ ਵਿਧ ਬਣਾ ਦਿੰਦਾ ਹੈ, ਪੜਦੇ ਢੱਕੇ ਜਾਂਦੇ ਨੇ, ਲਾਜਪਤ ਉਹ ਮਾਲਕ ਆਪ ਰੱਖਦਾ। ਆਓ ਮੈਂ ਇਸ ਪਾਸੇ ਨਾ ਜਾਵਾਂ, ਮੈਂ ਬਿਨੇ ਕਰ ਰਿਹਾ ਸਾਂ। ਹੁਣ ਭਾਈ ਸੱਤਾ ਅਤੇ ਭਾਈ ਬਲਵੰਡਾ ਉਹ ਪੰਚਮ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀਆਂ ਕਰ ਰਹੇ, ਮਹਾਰਾਜ ਮਾਇਆ ਚਾਹੀਦੀ ਹੈ, ਧਨ ਦੌਲਤ ਖੁੱਲ੍ਹਾ ਚਾਹੀਦਾ ਹੈ, ਕਿਉਂਕਿ ਸਾਡਾ ਦੁਨੀਆ 'ਚ ਮਾਣ ਬੜਾ ਹੈ, ਇਸ ਕਰਕੇ ਅਸੀਂ ਸਾਕ ਵੀ ਤਕੜੇ ਲੱਭੇ ਆ, ਅਤੇ ਹੁਣ ਅਸੀਂ ਕਸਰ ਕੋਈ ਨਹੀਂ ਰਹਿਣ ਦੇਣੀ, ਸਾਰਾ ਜ਼ੋਰ ਲਾ ਦੇਣਾ, ਅਤੇ ਤੁਸੀਂ ਕਿਰਪਾ ਕਰਕੇ ਇੱਕ ਦਿਨ ਦਾ ਮੱਸਿਆ ਵਾਲੇ ਦਿਨ ਦਾ ਸਾਨੂੰ ਚੜਾਵਾ ਦੇ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਦੇ ਦਿਲ ਦੀ ਰਮਜ ਨੂੰ ਜਾਣਦੇ ਸਨ, ਸਮਝ ਗਏ ਸਨ ਮੇਰੇ ਪਾਤਸ਼ਾਹ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਗੁਰੂ ਤੋਂ ਕੀ ਛੁਪਿਆ ਹੋਇਆ ਸੀ, ਆਹ ਪੰਚਮ ਪਾਤਸ਼ਾਹ ਜਿਵੇਂ ਦਿਲਾਸਾ ਦਿੰਦਿਆਂ ਹੋਇਆ ਇਹਨਾਂ ਨੂੰ ਕਹਿ ਰਹੇ ਨੇ ਵੀ ਗੁਰੂ ਘਰ ਦੀ ਮਾਇਆ ਜਿਹੜੀ ਹੈ ਚੜਾਵੇ ਦੀ, ਤੁਸੀਂ ਇੱਧਰਲੇ ਬੰਨੇ ਖਿਆਲ ਨਾ ਕਰੋ, ਤੁਹਾਨੂੰ ਜਿੰਨੀ ਲੋੜ ਪਵੇਗੀ ਤੁਸੀਂ ਗੁਰੂ ਦੇ ਦਰ ਦੇ ਸੇਵਾਦਾਰ ਜੇ, ਅਸੀਂ ਤੁਹਾਨੂੰ ਮਾਇਆ ਦੇ ਦਿਆਂਗੇ, ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ। ਪੰਚਮ ਪਾਤਸ਼ਾਹ ਜਿਵੇਂ ਇਹਨਾਂ ਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ, ਉਸ ਵਕਤ ਦੀ ਤਸਵੀਰ ਨੂੰ ਕਵੀ ਦੀ ਕਲਮ ਨੇ ਜਿਵੇਂ ਲਿਖਿਆ, ਮੇਰੇ ਨਾਲ ਦੇ ਸਾਥੀ ਬਿਆਨ ਇਹਨਾਂ ਅੱਖਰਾਂ 'ਚ ਇਉਂ ਕਰਨ।
ਸੁਣ ਕੇ ਗੱਲਾਂ ਰਬਾਬੀਆਂ ਗੁਰੂ ਪੰਜਵੇਂ ਕਹਿੰਦੇ, ਤੁਸੀਂ ਤਾਂ ਸੋਭਾ ਸੰਗਤ ਦੀ ਹਰ ਵੇਲੇ ਲੈਂਦੇ,
ਉਹ ਧੰਨ ਭਾਗ ਜੇ ਤੁਸਾਂ ਕਾਰ ਕੋਈ ਕਾਰਜ ਆਇਆ, ਜਿੰਨੀ ਮਰਜ਼ੀ ਲੈ ਲਿਓ ਮਨ ਪਾਉਂਦੀ ਮਾਇਆ।
ਸੁਣ ਕੇ ਗੱਲਾਂ ਰਬਾਬੀਆਂ ਗੁਰੂ ਪੰਜਵੇਂ ਕਹਿੰਦੇ, ਤੁਸੀਂ ਤਾਂ ਸੋਭਾ ਸੰਗਤ ਦੀ ਹਰ ਵੇਲੇ ਲੈਂਦੇ,
ਉਹ ਧੰਨ ਭਾਗ ਜੇ ਤੁਸਾਂ ਕਾਰ ਕੋਈ ਕਾਰਜ ਆਇਆ, ਜਿੰਨੀ ਮਰਜ਼ੀ ਲੈ ਲਿਓ ਮਨ ਪਾਉਂਦੀ ਮਾਇਆ।
ਉਹ ਮਾਇਆ ਬਾਝੋਂ ਹੁੰਦੇ ਨਹੀਂ ਕਦੇ ਕਾਰਜ ਪੂਰੇ, ਵੱਡੇ ਵੱਡੇ ਕੰਮ ਵੀ ਰਹਿ ਜਾਣ ਅਧੂਰੇ।
ਉਹ ਤਾਈਓ ਸ਼ਾਹੂਕਾਰ ਨੂੰ ਜਾਂਦਾ ਵਡਿਆਇਆ, ਹੋ ਤਾਈਓ ਸ਼ਾਹੂਕਾਰ ਨੂੰ ਜਾਂਦਾ ਵਡਿਆਇਆ, ਜਿੰਨੀ ਮਰਜ਼ੀ ਲੈ ਲਿਓ ਮਨ ਪਾਉਂਦੀ ਮਾਇਆ।
ਓ ਜਦੀ ਪੁਰਛੀ ਤੁਸੀਂ ਹੋ ਗੁਰੂ ਘਰ ਦੇ ਰਾਗੀ, ਬਾਣੀ ਪੜ ਕੇ ਬਣੇ ਹੋ ਵੱਡੇ ਵਡਭਾਗੀ।
ਓ ਬੇਸੁਰੇ ਬੇਗੁਰੇ ਤੋਂ ਜਾਂਦਾ ਨੀ ਗਾਇਆ, ਜਿੰਨੀ ਮਰਜ਼ੀ ਲੈ ਲਿਓ ਮਨ ਪਾਉਂਦੀ ਮਾਇਆ।
ਓ ਆਸਾ ਜੀ ਦੀ ਵਾਰ ਦਾ ਜਦੋਂ ਕੀਰਤਨ ਕਰਦੇ, ਹੋ ਆਸਾ ਜੀ ਦੀ ਵਾਰ ਦਾ ਜਦੋਂ ਕੀਰਤਨ ਕਰਦੇ, ਬਾਣੀ ਸੁਣ ਕੇ ਤੁਸਾਂ ਤੋਂ ਲੱਖਾਂ ਜੀ ਤਰਦੇ।
ਉਹ ਤਾਈਓ ਤੁਹਾਨੂੰ ਸੰਗਤਾਂ ਨੇ ਬਹੁਤ ਸਲਾਇਆ, ਜਿੰਨੀ ਮਰਜ਼ੀ ਲੈ ਲਿਓ ਮਨ ਪਾਉਂਦੀ ਮਾਇਆ।
ਓਟਾ ਰੱਖੋ ਉਸ ਤੇ ਜੋ ਰੱਖਣ ਹਾਰਾ, ਜਿਸਨੇ ਭਗਤ ਕਬੀਰ ਦਾ ਕੰਮ ਕੀਤਾ ਸਾਰਾ।
ਓ ਆਪੇ ਫਿਕਰ ਹੈ ਉਸ ਨੂੰ ਹੀ, ਓ ਆਪੇ ਫਿਕਰ ਹੈ ਉਸ ਨੂੰ ਜਿਸ ਕਾਜ ਰਚਾਇਆ, ਜਿੰਨੀ ਮਰਜ਼ੀ ਲੈ ਲਿਓ ਮਨ ਪਾਉਂਦੀ ਮਾਇਆ।
ਓ ਮਾਇਆ ਸੋਈ ਪਲੀ ਹੈ ਚੰਗੇ ਕੰਮ ਲੱਗੇ, ਪਰ ਇਹ ਮਾਇਆ ਨਾਗਣੀ ਸਾਰਾ ਜਗ ਠੱਗੇ।
ਉਹ ਕੱਚਾ ਪਾਰਾ ਕਿਸੇ ਤੋਂ ਨਾ ਜਾਏ ਪਚਾਇਆ, ਜਿੰਨੀ ਮਰਜ਼ੀ ਲੈ ਲਿਓ ਮਨ ਪਾਉਂਦੀ ਮਾਇਆ।
ਓ ਸੁਣ ਕੇ ਗੱਲਾਂ ਗੁਰਾਂ ਤੋਂ ਸੱਤਾ ਬਲਵੰਡਾ, ਹੋ ਸੁਣ ਕੇ ਗੱਲਾਂ ਗੁਰਾਂ ਤੋਂ ਸੱਤਾ ਬਲਵੰਡਾ, ਅਜੇ ਵੀ ਹੋਇਆ ਰਤਾਨਾ ਉਸ ਦਾ ਮਨ ਠੰਡਾ।
ਜਰਨੈਲ ਸਿੰਘਾਂ ਫਿਰ ਲੋਹ ਬਣੇ ਚੇਤਿਆਂ ਨੇ ਡਲਾਇਆ, ਜਿੰਨੀ ਮਰਜ਼ੀ ਲੈ ਲਿਓ ਮਨ ਪਾਉਂਦੀ ਮਾਇਆ। ਹੋ
ਪੰਚਮ ਪਾਤਸ਼ਾਹ ਨੇ ਇਹਨਾਂ ਨੂੰ ਦਿਲਾਸਾ ਵੀ ਦਿੱਤਾ ਹੈ ਅਤੇ ਨਾਲ ਵਡਿਆਈ ਵੀ ਕੀਤੀ ਹੈ ਵੀ ਤੁਹਾਡੀ ਰਸਨਾ ਵਿੱਚ ਇੰਨਾ ਰਸ ਹੈ, ਜਦੋਂ ਤੁਸੀਂ ਕੀਰਤਨ ਕਰਦੇ ਹੋ ਸੰਗਤਾਂ ਝੂਮਣ ਲੱਗ ਪੈਂਦੀਆਂ ਨੇ, ਸੰਗਤਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ, ਸਮਾਧੀਆਂ ਲੱਗ ਜਾਂਦੀਆਂ। ਤੁਹਾਡੀ ਰਸਨਾ ਦੇ ਵਿੱਚ ਬੜੀ ਬਰਕਤ ਹੈ ਔਰ ਤੁਹਾਡੇ ਵੱਡ ਵਡੇਰੇ ਬੜੇ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੇ, ਇਸ ਕਰਕੇ ਤੁਸੀਂ ਗੁਰੂ ਘਰ ਦੇ ਸੇਵਾਦਾਰ ਜੇ, ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ, ਜਿੰਨੀ ਵੀ ਮਾਇਆ ਦੀ ਜ਼ਰੂਰਤ ਪਵੇਗੀ ਓਨੀ ਤੁਹਾਨੂੰ ਦੇ ਦਿੱਤੀ ਜਾਵੇਗੀ। ਪਰ ਤੁਸੀਂ ਭਰੋਸਾ ਰੱਖੋ, ਤੁਸੀਂ ਵਿਸ਼ਵਾਸ ਰੱਖੋ, ਇਹ ਗੁਰੂ ਘਰ ਦਾ ਜਿਹੜਾ ਚੜਾਵਾ ਹੈ ਇਹ ਕੱਚੇ ਪਾਰੇ ਦੀ ਨਿਆਈ ਹੈ, ਇਸ ਕਰਕੇ ਇਹ ਤਿਲ ਫੁੱਲ ਗੁਰੂ ਕੀਆਂ ਸਿੱਖ ਸੰਗਤਾਂ ਜਿਹੜੀਆਂ ਲਿਆ ਕੇ ਗੁਰੂ ਦਰਬਾਰ ਦੇ ਵਿੱਚ ਚੜਾਉਂਦੀਆਂ ਨੇ ਗੁਰੂ ਕੇ ਲੰਗਰ ਵਾਸਤੇ, ਇਮਾਰਤਾਂ ਵਾਸਤੇ, ਇਹਦੇ ਵੱਲੇ ਤੁਸੀਂ ਧਿਆਨ ਨਾ ਕਰੋ, ਅਸੀਂ ਆਪਣੇ ਆਪ ਹੀ ਤੁਹਾਨੂੰ ਜਿੰਨੀ ਮਾਇਆ ਚਾਹੀਦੀ ਹੋਵੇਗੀ ਦੇ ਦਿੰਦੇ। ਪਰ ਇਹ ਤਾਂ ਹਿਰਦੇ ਲਾਲਚ ਵਿੱਚ, ਲੋਭ ਵਿੱਚ ਆਏ ਹੋਏ ਨੇ, ਮਨ ਕਿੱਥੇ ਟਿਕਦਾ ਹੈ? ਇਹ ਮਨ ਜਿਹੜਾ ਹੈ ਜਦੋਂ ਲੋਭੀ ਹੋ ਜਾਵੇ, ਜਦੋਂ ਮਨ ਵਿੱਚ ਲਾਲਚ ਦਾ ਵਾਸਾ ਹੋ ਜਾਵੇ, ਫਿਰ ਮਨ ਜਿਹੜਾ ਸਥਿਰ ਨਹੀਂ ਰਹਿੰਦਾ, ਫਿਰ ਮਨ ਡਾਵਾਂ ਡੋਲ ਹੋ ਜਾਵੇ, ਇੱਕ ਵਾਰੀ ਥਿੜਕ ਜਾਵੇ ਫਿਰ ਕਾਬੂ ਵੀ ਕਿੱਥੇ ਆਉਂਦਾ ਹੈ। ਬੜੀਆਂ ਉਡਾਰੀਆਂ ਮਾਰਦਾ ਮਨ, ਇਹ ਚੀਜ਼ ਹੀ ਐਸੀ ਪਰਮੇਸ਼ਰ ਨੇ ਮਨੁੱਖ ਦੇ ਹਿਰਦੇ ਵਿੱਚ ਰੱਖੀ ਹੋਈ ਹੈ। ਕਿਤੇ ਗੁਰੂ ਹੀ ਕਿਰਪਾ ਕਰੇ, ਪਰਮੇਸ਼ਰ ਹੀ ਦਿਆਲ ਹੋਵੇ, ਫਿਰ ਕਿਤੇ ਮਨ ਜਿਹੜਾ ਹੈ ਇਹ ਵੱਸ ਵਿੱਚ ਆਉਂਦਾ ਹੈ। ਮਨ ਵੱਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਇਹ ਮਨ ਜਿਹੜਾ ਹੈ ਇਨਸਾਨ ਦੇ ਪੈਰ ਪੈਰ ਦੇ ਉੱਤੇ ਪੈਂਤੜੇ ਬਦਲਦਾ ਹੈ। ਕਈ ਕੁਝ ਬੰਦੇ ਤੋਂ ਮਨ ਕਰਾਉਂਦਾ ਹੈ, ਸਪੀਡ ਬੜੀ ਹੈ, ਪਲਾਂ ਵਿੱਚ ਹੀ ਸੰਗਤ ਵਿੱਚ ਬੈਠਾ ਹੋਇਆ ਵੀ ਇਹ ਹੋਰਨਾਂ ਮੁਲਕਾਂ ਦੀ ਸੈਰ ਕਰਾਉਂਦਾ ਹੈ, ਕਿਤੇ ਚਲੇ ਜਾਂਦਾ ਹੈ, ਕਦੀ ਕਿਤੇ ਚਲੇ ਜਾਂਦਾ ਹੈ। ਇਕਾਗਰ ਚਿੱਤ ਮਨ ਹੋ ਜਾਵੇ, ਮਨ ਟਿਕ ਜਾਵੇ, ਮਨ ਦੇ ਵਿੱਚ ਵਿਸ਼ਵਾਸ ਆ ਜਾਵੇ, ਅਤੇ ਇਹਦੋਂ ਵੱਡੀ ਹੋਰ ਕੋਈ ਦਾਤ ਹੀ ਨਹੀਂ। ਪਰਮੇਸ਼ਰ ਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਪਰ ਮਨ ਥਿੜਕੇ ਹੋਏ ਸਨ ਇਹਨਾਂ ਦੇ, ਇਹਨਾਂ ਆਖਿਆ ਨਹੀਂ ਮਹਾਰਾਜ, ਅਸੀਂ ਕੀਰਤਨ ਕਰਦੇ ਹਾਂ ਅਤੇ ਇੰਨਾ ਚੜਾਵਾ ਆਉਂਦਾ ਹੈ, ਲੱਖਾਂ ਕਰੋੜਾਂ ਰੁਪਈਏ ਜੀ ਇੱਕ ਦਿਨ ਦਾ ਸਾਨੂੰ ਦੇ ਵੀ ਦਿਓ ਅਤੇ ਤੁਹਾਨੂੰ ਫਰਕ ਹੀ ਪੈਣਾ। ਸਤਿਗੁਰਾਂ ਨੇ ਆਖਿਆ ਵੀ ਭਲਿਓ ਜਿੱਦ ਨਾ ਕਰੋ, ਇਹ ਗੁਰੂ ਕੀ ਗੋਲਕ ਵੱਲੇ ਗੁਰੂ ਘਰ ਦੀ ਚੜਾਵੇ ਦੀ ਮਾਇਆ ਜਿਹੜੀ ਹੈ ਇਹਦੇ ਵੱਲੇ ਤੁਸੀਂ ਧਿਆਨ ਨਾ ਕਰੋ, ਤੁਹਾਡੀ ਲੋੜ ਪੂਰੀ ਕਰ ਦਿਆਂਗੇ। ਪਰ ਇਹਨਾਂ ਨੇ ਅੜੀ ਕਰ ਲਈ, ਨਹੀਂ ਮਹਾਰਾਜ, ਅਸੀਂ ਤਾਂ ਮੱਸਿਆ ਵਾਲੇ ਦਿਨ ਦਾ ਚੜਾਵਾ ਜਿਹੜਾ ਉਹ ਲੈਣਾ, ਸਾਡਾ ਉਹਦੇ ਤੋਂ ਬਗੈਰ ਕੰਮ ਹੀ ਨਹੀਂ ਸਰਦਾ। ਕੀ ਅਸੀਂ ਤੁਹਾਨੂੰ ਅੰਦਾਜ਼ਾ ਦੱਸਾਂਗੇ, ਤੁਸੀਂ ਮਾਇਆ ਸਾਰੀ ਇੱਕ ਦਿਨ ਦੀ ਦੇ ਦਿਓ, ਅਸੀਂ ਆਪੇ ਹੀ ਆਪਣੇ ਢੰਗ ਨਾਲ ਵਰਤ ਲਾਂਗੇ। ਗੁਰੂ ਸਾਹਿਬ ਨੇ ਆਖਿਆ ਵੀ ਭਲਿਓ ਰਬਾਬੀਓ, ਜੇ ਤੁਸੀਂ ਜਿਹਦੀ ਕਰਦੇ ਹੋ ਤਾਂ ਠੀਕ ਹੈ, ਤੁਹਾਨੂੰ ਮੱਸਿਆ ਵੱਲ ਦਿਨ ਦਾ ਸਾਰਾ ਚੜਾਵਾ ਜਿਹੜਾ ਦੇ ਦਿਆਂਗੇ। ਤੁਸੀਂ ਵੀ ਰਬਾਬੀ ਜੇ ਗੁਰੂ ਕਰਦੇ, ਅਸੀਂ ਹੁਣ ਤੁਹਾਨੂੰ ਨਾਰਾਜ਼ ਵੀ ਨਹੀਂ ਕਰਨਾ। ਜੇ ਤੁਹਾਡੀ ਇਸੇ ਗੱਲ ਦੇ ਨਾਲ ਹੀ ਪੂਰੀ ਪੈਂਦੀ ਹੈ ਤਾਂ ਕੋਈ ਗੱਲ ਨਹੀਂ, ਪਰ ਬਾਅਦ ਵਿੱਚ ਸਾਨੂੰ ਦੋਸ਼ ਨਾ ਦਿਓ। ਜੇ ਇਹ ਸੰਗਤ ਦੀ ਮਰਜ਼ੀ ਹੈ, ਸੰਗਤ ਤਾਂ ਇੱਥੇ ਆ ਕੇ ਗੁਰੂ ਦੇ ਦਰ ਦੇ ਉੱਤੇ ਭਾਵੇਂ ਕੋਈ ਇੱਕ ਰੁਪਈਆ ਮੱਥਾ ਟੇਕ ਕੇ ਇੱਥੋਂ ਪੁੱਤ ਮੰਗ ਲਵੇ, ਇਹ ਤਾਂ ਸੰਗਤ ਦੇ ਮਨ ਦੀ ਭਾਵਨਾ ਨਾ। ਭਾਵੇਂ ਇੱਥੇ ਕੋਈ ਥੋੜ੍ਹੀ ਤੋਂ ਥੋੜ੍ਹੀ ਮਾਇਆ ਚੜ੍ਹਾ ਕੇ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਦੌਲਤਾਂ ਵੱਡੇ ਵੱਡੇ ਭੰਡਾਰੇ ਮੰਗ ਲਵੇ, ਇਹ ਤਾਂ ਮਨ ਦੀ ਅਵਸਥਾ ਹੈ ਨਾ, ਉਹਨੇ ਕੀ ਮੰਗਣਾ ਹੈ ਔਰ ਕੀ ਰੱਖਣਾ ਹੈ ਇਹ ਤਾਂ ਗੁਰੂ ਜਾਣਦਾ ਹੈ ਜਾਂ ਪਰਮੇਸ਼ਰ ਜਾਣਦਾ ਹੈ। ਹੁਣ ਪ੍ਰੋਗਰਾਮ ਬਣ ਗਿਆ, ਰਾਗੀ ਖੁਸ਼ ਹੋ ਗਏ, ਸੋਮਾਵਤੀ ਮੱਸਿਆ ਆ ਰਹੀ ਹੈ ਕਿ ਇਕੱਠ ਵੀ ਬੜਾ ਹੋਣਾ ਹੈ, ਬਹਿ ਜਾ ਹੋ ਜੂਗੀ, ਹੁਣ ਸਾਰੀ ਮਾਇਆ ਜਿਹੜੀ ਹੈ ਇਹ ਸਾਡੇ ਕੋਲ ਆ ਜਾਵੇਗੀ। ਆਓ ਆ ਗਿਆ ਨਿਯਤ ਕੀਤਾ ਹੋਇਆ ਦਿਨ, ਜਿਸ ਦਿਨ ਦਾ ਚੜਾਵਾ ਇਹਨਾਂ ਨੇ ਗੁਰੂ ਨਾਲ ਠੇਕਾ ਹੀ ਕਰ ਲਿਆ ਸਮਝੀਏ। ਅੱਜ ਵੀ ਅਸੀਂ ਠੇਕੇ ਕਰ ਲੈਂਦੇ ਹਾਂ ਮਹਾਰਾਜ ਨਾਲ, ਮਹਾਰਾਜ ਸਾਡਾ ਕਾਰਜ ਕਰ ਦਿਓ, ਅਸੀਂ ਅਖੰਡ ਪਾਠ ਸਾਹਿਬ ਕਰਾਵਾਂਗੇ। ਅੱਜ ਵੀ ਅਸੀਂ ਠੇਕੇ ਕਰਦੇ ਹਾਂ ਗੁਰੂ ਨਾਲ, ਮੇਰਾ ਗੁਰੂ ਕਿਰਪਾ ਕਰੇ, ਰਹਿਮਤ ਕਰੇ। ਗੁਰੂ ਨੇ ਕੁਝ ਨਹੀਂ ਲੁਕਾਇਆ ਸਿੱਖ ਤੋਂ, ਸਿੱਖ ਦੀ ਮਨ 'ਚ ਸ਼ਰਧਾ ਹੋਵੇ, ਵਿਸ਼ਵਾਸ ਹੋਵੇ, ਗੁਰੂ ਝੋਲੀਆਂ ਭਰ ਦਿੰਦਾ ਹੈ, ਗੁਰੂ ਤਾਂ ਦਾਤਾ ਹੈ। ਔਰ ਅਸੀਂ ਮੰਗਦੇ ਹਾਂ, ਸਾਨੂੰ ਮੰਗਣ ਦੀ ਇਹ ਜਾਚ ਆ ਜਾਵੇ ਗੁਰੂ ਦੇ ਕੋਲੋਂ, ਜੇ ਗੁਰੂ ਕਿਰਪਾ ਕਰਕੇ ਸਾਨੂੰ ਮੰਗਣ ਦੀ ਜਾਚ ਦੱਸ ਦੇਵੇ, ਫਿਰ ਸਾਰਾ ਕੁਝ ਹੀ ਮਿਲ ਜਾਂਦਾ ਹੈ। ਅਰਦਾਸ ਕੀਤੀ ਹੋਈ ਕਦੇ ਵੀ ਬਿਰਥਾ ਨਹੀਂ ਜਾਂਦੀ, ਮੇਰੇ ਪਾਤਸ਼ਾਹ ਕਹਿੰਦੇ ਨੇ ਬਿਰਥਾ ਕਦੇ ਨਾ ਹੋਵੇ ਜਨ ਕੀ ਅਰਦਾਸ, ਪਰ ਸਾਨੂੰ ਜਾਚ ਹੀ ਨਹੀਂ ਆਉਂਦੀ। ਮੇਰਾ ਗੁਰੂ ਰਹਿਮਤ ਕਰੇ, ਸਾਨੂੰ ਸੋਝੀ ਆ ਜਾਵੇ ਵੀ ਅਸੀਂ ਗੁਰੂ ਤੋਂ ਮੰਗਣਾ ਕਿਵੇਂ, ਸਾਨੂੰ ਪਾਤਸ਼ਾਹ ਇੰਨੀ ਕੁ ਕਿਰਪਾ ਕਰ ਦੇਵੇ। ਆ ਹੁਣ ਇਹਨਾਂ ਵੀ ਠੇਕਾ ਕਰ ਲਿਆ, ਹੁਣ ਜਦੋਂ ਆਇਆ ਮੱਸਿਆ ਦਾ ਦਿਹਾੜਾ, ਰਬਾਬੀ ਬੜੇ ਖੁਸ਼ ਨੇ ਕਿ ਅੱਜ ਤਾਂ ਸਾਰੀ ਮਾਇਆ ਜਿਹੜੀ ਗੁਰੂ ਘਰ ਢੇਰ ਲੱਗ ਜਾਣੇ, ਪੰਡ ਬੰਨ ਕੇ ਅਸੀਂ ਲੈ ਆਉਣੀ ਆ। ਅੱਜ ਤਾਂ ਹੁਣ ਘਰਾਂ ਦੇ ਵਿੱਚ ਘਰ ਵਾਲੀਆਂ ਵੀ ਖੁਸ਼ ਨੇ, ਬੱਚੇ ਵੀ ਖੁਸ਼ ਨੇ, ਅੱਜ ਤੜਕੇ ਹੀ ਹੋਰ ਥੋੜ੍ਹਾ ਸਵਾ ਪਹਿਲੋਂ ਇਸ਼ਨਾਨ ਪਾਣੀ ਕਰ ਲਿਆ, ਆ ਕੇ ਫਿਰ ਰਬਾਬੀਆਂ ਨੇ ਖੋਲ੍ਹੇ ਨੇ ਸਾਜ, ਲੱਗ ਪਿਆ ਸਾਰੀ ਵਾਰ ਦਾ ਕੀਰਤਨ, ਹੋਰ ਸੰਗਤਾਂ ਦੀਆਂ ਲਾਗੀਆਂ ਲੈਣਾ, ਉਹਨਾਂ ਫਿਰ ਇਹੋ ਜਿਹੀਆਂ ਤਾਨਾ ਇਹੋ ਜਿਹੇ ਪਲਟੇ ਮਾਰੇ, ਇੰਨਾ ਜ਼ੋਰ ਲਾਇਆ ਅਤੇ ਨਾਲੇ ਰਾਗੀ ਢੁਕਵੀਆਂ ਉਦਾਹਰਨਾਂ ਦੇ ਰਹੇ ਨੇ ਵੀ ਪਿਆਰੇ ਜੇ ਸੇਵਾ ਕਰੀਏ ਸੇਵਾ ਨੂੰ ਫਲ ਲੱਗਦਾ, ਜੇ ਤਕੜੇ ਹੋ ਕੇ ਸੇਵਾ ਕਰੋ। ਅੱਜ ਬੜੀਆਂ ਢੁਕਵੀਆਂ ਉਦਾਹਰਨਾਂ ਦੇ ਰਹੇ ਨੇ, ਕਿਉਂਕਿ ਪਤਾ ਅੱਜ ਸਾਰੀ ਮਾਇਆ ਸਾਡੇ ਕੋਲ ਆਉਣੀ ਆ। ਕੀ ਲੀਲਾ ਰਚੀ ਮੇਰੇ ਪਰਮੇਸ਼ਰ ਨੇ, ਆਓ ਕਿਵੇਂ ਇਹਨਾਂ ਨੇ ਆਪਣੀ ਪੂਰੀ ਵਾਹ ਲਾਈ, ਇਹ ਸਾਰਾ ਵੇਰਵਾ ਕਵਿਤਾ ਰਾਹੀਂ ਕਹਿਣ ਦਾ ਯਤਨ ਇਹਨਾਂ ਅੱਖਰਾਂ ਵਿੱਚ ਇਉਂ ਕੀਤਾ ਜਾ ਰਿਹਾ।
ਠੇਕਾ ਕਰ ਲਿਆ ਗੁਰਾਂ ਨਾ ਮੀਰੀ ਜਾਦਿਆਂ, ਠੇਕਾ ਕਰ ਲਿਆ ਗੁਰਾਂ ਨਾ ਮੀਰੀ ਜਾਦਿਆਂ, ਭੈਣ ਦੇ ਵਿਆਹ ਦੇ ਵਾਸਤੇ, ਭੈਣ ਦੇ ਵਿਆਹ ਦੇ ਵਾਸਤੇ ਜਿੰਨੀ ਚੜੇਗੀ
ਉਹ ਜਿੰਨੀ ਚੜੇ ਦਰਬਾਰ ਵਿੱਚ ਮਾਇਆ ਸਾਰੀ ਦੇ ਦੋ ਇੱਕ ਦਿਨ ਦੀ ਸਾਰੀ ਦੇ ਦੋ ਇੱਕ ਦਿਨ ਦੀ ਗੁਰਾਂ ਆਖਿਆ
ਠੇਕਾ ਕਰ ਲਿਆ ਗੁਰਾਂ ਨਾ ਮੀਰੀ ਜਾਦਿਆਂ ਭੈਣ ਦੇ ਵਿਆਹ ਦੇ ਵਾਸਤੇ ਭੈਣ ਦੇ ਵਿਆਹ ਦੇ ਵਾਸਤੇ ਜਿੰਨੀ ਚੜੇਗੀ
ਉਹ ਜਿੰਨੀ ਚੜੇਗੀ ਦਰਬਾਰ ਵਿੱਚ ਮਾਇਆ ਸਾਰੀ ਦੇ ਦੋ ਇੱਕ ਦਿਨ ਦੀ ਸਾਰੀ ਦੇ ਦੋ ਇੱਕ ਦਿਨ ਦੀ ਗੁਰਾਂ ਆਖਿਆ
ਉਹ ਗੁਰਾਂ ਆਖਿਆ ਆ ਸਾਨੂੰ ਮਨ ਜੂਰ ਹੈ ਗੁਰਾਂ ਆਖਿਆ ਆ ਸਾਨੂੰ ਮਨ ਜੂਰ ਹੈ ਅੱਗੇ ਜਿਵੇਂ ਭਾਵੇ ਰੱਬ ਨੂੰ ਅੱਗੇ ਜਿਵੇਂ ਭਾਵੇ ਰੱਬ ਨੂੰ ਮੀਰ ਯਾਦਿਆਂ
ਉਹ ਮੀਰ ਯਾਦਿਆਂ ਖੁਸ਼ੀ ਦਿਲ ਕੀਤੀ ਕਹਿੰਦੇ ਕੰਮ ਸੂਤ ਆ ਗਿਆ ਕਹਿੰਦੇ ਕੰਮ ਸੂਤ ਆ ਗਿਆ ਦਿਨ ਅਗਲੇ
ਓ ਦਿਨ ਅਗਲੇ ਪੈਰ ਦੇ ਤੜਕੇ ਦਿਨ ਅਗਲੇ ਪਹਿਰ ਦੇ ਤੜਕੇ ਕੀਤਾ ਇਸ਼ਨਾਨ ਰਾਗੀਆਂ ਕੀਤਾ ਇਸ਼ਨਾਨ ਰਾਗੀਆਂ ਸਾਜ ਲੈ ਕੇ
ਉਹ ਸਾਜ ਲੈ ਕੇ ਗੁਰੂ ਘਰ ਅੱਪੜੇ ਸਾਜ ਲੈ ਕੇ ਗੁਰੂ ਘਰ ਅੱਪੜੇ ਮੱਥਾ ਦੋਵੇਂ ਟੇਕ ਗੁਰਾਂ ਨੂੰ ਮੱਥਾ ਦੋਵੇਂ ਟੇਕ ਗੁਰਾਂ ਨੂੰ ਵਾਰ ਆਸਾ ਦੀ
ਉਹ ਵਾਰ ਆਸਾ ਦੀ ਸ਼ੁਰੂ ਜਾ ਕੀਤੀ ਵਾਰ ਆਸਾ ਦੀ ਸ਼ੁਰੂ ਜਾ ਕੀਤੀ ਆ ਗਈਆਂ ਹਜ਼ਾਰਾਂ ਸੰਗਤਾਂ ਆ ਗਈਆਂ ਹਜ਼ਾਰਾਂ ਸੰਗਤਾਂ ਪੌਰ ਜਿਸ ਤਰ੍ਹਾਂ
ਉਹ ਪੌਰ ਜਿਸ ਤਰ੍ਹਾਂ ਫੁੱਲਾਂ ਦੇ ਕੈਦੀ ਨਾਗ ਜਿਵੇਂ ਮੈਲ ਪੀਣ ਤੇ ਨਾਗ ਜਿਵੇਂ ਮੈਲ ਪੀਣ ਤੇ ਗਈਆਂ ਕੀਲੀਆਂ
ਉਹ ਗਈਆਂ ਕੀਲੀਆਂ ਇਸ ਤਰ੍ਹਾਂ ਸੰਗਤਾਂ ਗਈਆਂ ਕੀਲੀਆਂ ਇਸ ਤਰ੍ਹਾਂ ਸੰਗਤਾਂ ਗਈਆਂ ਕੀਲੀਆਂ ਇਸ ਤਰ੍ਹਾਂ ਸੰਗਤਾਂ ਨਾਗ ਜਿਵੇਂ ਮੈਲ ਬੀਣ ਤੇ ਕਹਿਣ ਬਲਹਾਰ ਰਾਗੀਓ ਕਹਿਣ ਬਲਹਾਰ ਰਾਗੀਓ ਤੁਹਾਡੇ ਰਾਗਣੀ
ਉਹ ਤੁਹਾਡੇ ਰਾਗ ਨੇ ਅਸਾਂ ਨੂੰ ਖੁਸ਼ ਕੀਤਾ ਤੁਹਾਡੇ ਰਾਗ ਨੇ ਅਸਾਂ ਨੂੰ ਖੁਸ਼ ਕੀਤਾ ਮੁੱਖੋਂ ਕਹਿਣ ਗੁਰੂ ਪੰਜਵੇਂ ਮੁੱਖੋਂ ਕਹਿਣ ਗੁਰੂ ਪੰਜਵੇਂ ਤਾਨ ਪਲਟਾ
ਉਹ ਤਾਨ ਪਲਟਾ ਲਗਾਉਂਦੇ ਜਾਦ ਰਲ ਕੇ ਤਾਨ ਪਲਟਾ ਲਗਾਉਂਦੇ ਜਾਦ ਰਲ ਕੇ ਸੰਗਤਾਂ ਦੇ ਸਿਰ ਹਿੱਲਦੇ ਸੰਗਤਾਂ ਦੇ ਸਿਰ ਹਿੱਲਦੇ ਸਾਜ ਸਾਜੀਆਂ
ਉਹ ਸਾਜ ਸਾਜੀਆਂ ਕਰੇ ਸੋਰੀ ਐਸੇ ਲੈਂਦੇ ਜਾਣ ਵਿੱਚ ਦਿਲਾਂ ਦੇ ਲੈਂਦੇ ਜਾਣ ਵਿੱਚ ਦਿਲਾਂ ਦੇ ਰੰਗ ਬੱਜਿਆ
ਉਹ ਰੰਗ ਬੱਜਿਆ ਆਣ ਕੇ ਐਸਾ ਰੰਗ ਬੱਜਿਆ ਆਣ ਕੇ ਐਸਾ ਸਵਰਗਾਂ ਨੂੰ ਮਾਤ ਪੈ ਗਈ ਸਵਰਗਾਂ ਨੂੰ ਮਾਤ ਪੈ ਗਈ ਸੋਮੇ ਸ਼ਾਂਤੀ ਦੇ
ਉਹ ਸੋਮੇ ਸ਼ਾਂਤੀ ਦੇ ਸੰਗਤ ਵਿੱਚ ਬੈਠੇ ਨਾਮ ਦਾਨ ਦੇਣ ਸਭ ਨੂੰ ਨਾਮ ਦਾਨ ਦੇਣ ਸਭ ਨੂੰ ਰਾਗੀ ਢੁੱਕਵੀ
ਉਹ ਰਾਗੀ ਢੁੱਕਵੀ ਵੀ ਆਖਿਆ ਕਰ ਦੇ ਸੇਵਾ ਕਰੋ ਗੁਰੂ ਘਰ ਦੀ ਸੇਵਾ ਕਰੋ ਗੁਰੂ ਘਰ ਦੀ ਮਾਇਆ ਇਸ ਥਾਂ
ਉਹ ਮਾਇਆ ਉਸ ਦਾ ਦਿੱਤੀ ਹੋਈ ਲਿਖੇ ਮਾਇਆ ਇਸ ਥਾਂ ਦਿੱਤੀ ਹੋਈ ਲੇਖੇ ਅੱਗੇ ਜਾ ਕੇ ਮਾਨ ਮੇਲਦਾ ਅੱਗੇ ਜਾ ਕੇ ਮਾਨ ਮੇਲਦਾ ਪਰ ਫਿਰ ਵੀ
ਓ ਪਰ ਫਿਰ ਵੀ ਚੜਾਵਾ ਥੋੜਾ ਚੜਿਆ ਪਰ ਫਿਰ ਵੀ ਚੜਾਵਾ ਥੋੜਾ ਚੜਿਆ ਰਾਗੀਆਂ ਦੀ ਮਿੱਟੀ ਭੁੱਖ ਨਾ ਰਾਗੀਆਂ ਦੀ ਮਿੱਟੀ ਭੁੱਖ ਨਾ
ਅੜਪੈ ਇਸੇ ਗੱਲੋਂ ਗੁਰੂ ਸਾਹਿਬ ਨਾ ਮੀਰ ਲੜਪੈ
ਰੱਬ ਦੇ ਪਿਆਰਿਆਂ ਦੇ ਮਗਰ ਮਗਰ ਮਾਇਆ ਫਿਰਦੀ ਹੈ, ਪਰ ਜਿਹੜੇ ਸਾਡੇ ਵਰਗੇ ਲੋਭੀ ਬੰਦੇ ਨੇ, ਲਾਲਚੀ ਬੰਦੇ ਨੇ, ਇੱਕ ਭਗਤ ਕਬੀਰ ਜੀ ਦੇ ਜੀਵਨ ਦੇ ਵਿੱਚੋਂ ਛੋਟੀ ਜਿਹੀ ਸਾਖੀ ਹੈ ਜਿਹੜੀ ਇਸ ਗੱਲ ਦਾ ਨਿਤਾਰਾ ਕਰਦੀ ਹੈ ਕਿ ਸਾਡੇ ਵਿੱਚ ਅਤੇ ਰੱਬ ਦੇ ਪਿਆਰਿਆਂ ਵਿੱਚ ਕੀ ਫਰਕ ਹੈ। ਕਹਿੰਦੇ ਨੇ ਭਗਤ ਕਬੀਰ ਜੀ ਦੇ ਕੋਲ ਇੱਕ ਵਾਰੀ ਮਾਇਆ ਆ ਗਈ, ਮਾਇਆ ਨੇ ਮੋਹਣੀ ਦਾ ਰੂਪ ਬਣਾ ਲਿਆ ਔਰ ਮੋਹਣੀ ਦਾ ਰੂਪ ਧਾਰਨ ਕਰਕੇ ਮੁਟਿਆਰ ਬਣ ਕੇ ਆ ਗਈ ਹੈ ਮਾਇਆ 'ਤੇ, ਹੱਥ ਜੋੜ ਕੇ ਆਖਣ ਲੱਗੀ ਭਗਤ ਜੀ ਕੋਈ ਮੈਨੂੰ ਵੀ ਸੇਵਾ ਬਖਸ਼ਿਸ਼ ਕਰੋ। ਕੋਈ ਦਾਨੇ ਬਜ਼ੁਰਗ ਬੈਠੇ ਹੋਏ ਸਨ ਕੋਲ ਭਗਤ ਜੀ ਦੇ ਵਿਚਾਰ ਸੁਣਨ ਵਾਸਤੇ। ਭਗਤ ਜੀ ਨੇ ਨਾ 'ਚ ਸਿਰ ਲਾਤਾ ਵੀ ਨਹੀਂ ਭਲੀਏ, ਤੇਰੀ ਸੇਵਾ ਨਹੀਂ ਸਾਨੂੰ ਚਾਹੀਦੀ, ਇਹ ਮੁੜ ਪਈ। ਉਹ ਬਜ਼ੁਰਗਾਂ ਨੇ ਸ਼ੰਕਾ ਕੀਤਾ ਭਗਤ ਜੀ ਇਹ ਕੌਣ ਸੀ ਮੁਟਿਆਰ ਜਿਹੜੀ ਸੇਵਾ ਪੁੱਛਦੀ ਸੀ। ਭਗਤ ਜੀ ਨੇ ਆਖਿਆ ਵੀ ਇਹ ਮੋਹਣੀ ਬਣ ਕੇ ਆਈ ਸੀ, ਮਾਇਆ ਹੈ, ਛਲਣ ਵਾਸਤੇ ਆਈ ਸੀ, ਅਸੀਂ ਇਹਦੇ ਚੱਕਰ ਵਿੱਚ ਨਹੀਂ ਪਏ। ਆਖਿਆ ਮੋਹਣੀ ਸੀ ਮਹਾਰਾਜ, ਪਰ ਸਾਡੇ ਦਿਲ ਦੇ ਕੁਝ ਸ਼ੰਕੇ ਨੇ, ਤੁਸੀਂ ਉਹ ਸ਼ੰਕੇ ਨਿਵਿਰਤ ਕਰ ਦਿਓ। ਭਗਤ ਜੀ ਨੇ ਆਖਿਆ ਇਸੇ ਮੋਹਣੀ ਤੋਂ ਹੀ ਤੁਹਾਡੇ ਸ਼ੰਕੇ ਨਿਵਿਰਤ ਕਰਾ ਦਿੰਦੇ ਹਾਂ। ਆਖਣ ਲੱਗੇ ਵੀ ਇਹ ਦੱਸੋ ਇਹਦੇ ਆ ਮੱਥੇ ਦੇ ਵਿੱਚੋਂ ਕਾਫੀ ਵਾਲ ਰਗੜੇ ਹੋਏ ਨੇ, ਕੀ ਕਾਰਨ ਹੈ। ਜਦੋਂ ਮੋਹਣੀ ਨੂੰ ਬੁਲਾ ਕੇ ਪੁੱਛਿਆ ਗਿਆ, ਉਹਨੇ ਆਖਿਆ ਜਿਹੜੇ ਰੱਬ ਦੇ ਪਿਆਰੇ ਨੇ ਮੈਂ ਉਹਨਾਂ ਦੇ ਜਾ ਕੇ ਅੱਗੇ ਮੱਥਾ ਰਗੜਦੀ ਹਾਂ, ਮੈਂ ਸਿਰ ਘਸਾਉਣੀ ਹਾਂ ਕਿ ਮੈਨੂੰ ਕਿਸੇ ਚੰਗੇ ਕੰਮ 'ਤੇ ਲਾ ਦਿਓ, ਕਿਸੇ ਧਰਮ ਦੇ ਕੰਮ 'ਤੇ ਲਾ ਦਿਓ, ਮੈਂ ਸਫਲ ਹੋ ਜਾਵਾਂ, ਇਸ ਕਰਕੇ ਮੇਰੇ ਮੱਥੇ ਦੇ ਅੱਗੋਂ ਰੋਮ ਜਿਹੜੇ ਨੇ ਘਸੇ ਹੋਏ ਨੇ, ਮੈਨੂੰ ਬਹੁਤ ਮੱਥਾ ਰਗੜਨਾ ਪੈਂਦਾ ਰੱਬ ਦੇ ਪਿਆਰਿਆਂ ਦੇ ਅੱਗੇ ਜਾ ਕੇ। ਇਹ ਫਿਰ ਤੁਰ ਪਈ। ਬਜ਼ੁਰਗਾਂ ਨੇ ਆਖਿਆ ਭਗਤ ਜੀ ਇੱਕ ਸ਼ੰਕਾ ਹੋਰ ਹੈ, ਉਹ ਵੀ ਦੂਰ ਕਰਦੇ ਹੋਏ, ਇਹਦੇ ਪਿਛਲੇ ਪਾਸਿਓਂ ਵੀ ਗਿੱਚੀ 'ਚੋਂ ਵੀ ਬੜੇ ਵਾਲ ਖੁੱਸੇ ਟੁੱਟੇ ਹੋਏ ਨੇ, ਇਹਦਾ ਕੀ ਕਾਰਨ ਹੈ, ਮੱਥਾ 'ਤੇ ਇਹਦਾ ਘਸ ਗਿਆ, ਮੱਥੇ ਰਗੜ ਰੜ ਕੇ ਰੱਬ ਦੇ ਪਿਆਰਿਆਂ ਦੇ ਅੱਗੇ, ਪਰ ਆ ਜਿਹੜੇ ਪਿਛਲੇ ਪਾਸਿਓਂ ਵਾਲ ਖੁੱਸੇ ਨੇ ਇਹਦਾ ਕੀ ਕਾਰਨ ਹੈ। ਜਦੋਂ ਪੁੱਛਿਆ ਮੋਹਣੀ ਨੂੰ, ਉਹਨੇ ਆਖਿਆ ਦੁਨਿਆਵੀ ਲੋਕਾਂ ਦੀ ਮਿਹਰਬਾਨੀ ਹੈ, ਉਹ ਮੈਨੂੰ ਫੜਨ ਦਾ ਯਤਨ ਕਰਦੇ ਨੇ, ਮੈਂ ਛੁੱਟ ਕੇ ਭੱਜਦੀ ਹਾਂ ਅੱਗੇ ਅੱਗੇ, ਉਹ ਮੈਨੂੰ ਫਿਰ ਖੋਹਦੇ ਨੇ ਮੇਰੇ ਵਾਲ, ਇਹ ਮੇਰੇ ਗਿੱਚੀ ਦੇ ਵਾਲ ਉਹਨਾਂ ਖੋਏ ਹੋਏ ਆ। ਭਗਤ ਜੀ ਨੇ ਇੱਕ ਸ਼ਬਦ ਵੀ ਉਚਾਰਨ ਕੀਤਾ, ਨੱਕੋਂ ਕਾਟੀ ਕੰਨੋਂ ਕਾਟੀ ਕਾਟ ਕੂਟ ਕੇ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰ। ਐਸੀ ਚੀਜ਼ ਹੈ ਮਾਇਆ, ਜਿਸ ਨੂੰ ਮੋਹਣੀ ਆਖਿਆ ਜਾਂਦਾ ਹੈ, ਜਿਸ ਨੂੰ ਕੋਈ ਨਾਗਣੀ ਵੀ ਕਹਿੰਦਾ ਹੈ, ਇਹਦੇ ਬਗੈਰ ਦੁਨੀਆ ਦਾ ਕੋਈ ਕਾਰਜ ਚੱਲਦਾ ਵੀ ਨਹੀਂ, ਪਰ ਜੇ ਨੇਕ ਕੰਮ 'ਤੇ ਲੱਗ ਜਾਵੇ ਇਹ ਮਾਇਆ ਇਨਸਾਨ ਨੂੰ ਤਾਰ ਵੀ ਦਿੰਦੀ ਹੈ। ਜੇ ਕਿਸੇ ਬੁਰਿਆਈ ਵਾਲੇ ਕੰਮ 'ਤੇ ਲੱਗ ਜਾਵੇ ਤਾਂ ਇਨਸਾਨ ਦੀ ਨਿੰਦਿਆ ਵੀ ਹੁੰਦੀ ਹੈ। ਵਡਿਆਈ ਤਾਂ ਇੱਕ ਪਾਸੇ ਰਹਿ ਗਈ, ਜੇ ਕੋਈ ਮਨੁੱਖ ਕਿਸੇ ਭੈੜੇ ਕੰਮਾਂ 'ਤੇ ਸਮਾਇਆ ਨੂੰ ਵਰਤਣ ਲੱਗ ਪਵੇ ਤਾਂ ਲੋਕ ਉਹਦੇ ਤੋਂ ਨਫ਼ਰਤ ਕਰਦੇ ਨੇ, ਉਹਨੂੰ ਬੁਲਾਉਣ ਵਾਸਤੇ ਵੀ ਕੋਈ ਰਾਜ਼ੀ ਨਹੀਂ ਹੁੰਦਾ। ਦੁਨੀਆਂ ਵਿੱਚ ਮਾਣ ਵੀ ਬਣਾਉਂਦੀ ਹੈ ਅਤੇ ਦੁਨੀਆਂ ਵਿੱਚ ਇੱਜ਼ਤ ਦੀ ਬਰਬਾਦੀ ਵੀ ਕਰਦੀ ਹੈ ਮਾਇਆ। ਆਓ ਇਹ ਹੁਣ ਰਾਗੀਆਂ ਨੇ ਵਾਹ 'ਤੇ ਬੜੀ ਲਾਈ, ਪਰ ਥੋੜ੍ਹੀ ਜਿਹੀ ਚੜਾਵਾ ਚੜਿਆ, ਮਨ ਦਾ ਲਾਲਚ ਜਿਹੜਾ ਸੀ, ਲੋਭ ਸੀ, ਉਹ ਖਤਮ ਨਾ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹ ਕਿਵੇਂ ਮਾਇਆ ਦਿੰਦੇ ਨੇ, ਇਹ ਕਿਵੇਂ ਮੂੰਹ ਵੱਟ ਕੇ ਤੁਰ ਕੇ ਜਾਂਦੇ ਨੇ, ਉਹ ਸਰੀਏ ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਉਂ ਕੀਤਾ ਜਾ ਰਿਹਾ।
ਉੱਠੇ ਜਾ ਸੱਚਖੰਡ ਚੋਂ ਦੀਵਾਨ ਲਗਾ ਕੇ, ਉੱਠੇ ਜਾ ਸੱਚਖੰਡ ਚੋਂ ਦੀਵਾਨ ਲਗਾ ਕੇ,
ਓਏ ਉੱਠੇ ਜਾ ਸੱਚਖੰਡ ਚੋਂ ਦੀਵਾਨ ਲਗਾ ਕੇ, ਆਖਦੇ ਉੱਠੇ ਜਾ ਸੱਚਖੰਡ ਚੋਂ ਦੀਵਾਨ ਲਗਾ ਕੇ,
ਓ ਮਾਇਆ ਹੋਈ ਇੱਕ ਸੌ ਟਿਲ ਸਾਰਾ ਲਾ ਕੇ, ਮਾਇਆ ਹੋਈ ਇੱਕ ਸੌ ਟਿਲ ਸਾਰਾ ਲਾ ਕੇ,
ਓ ਮਾਇਆ ਹੋਈ ਇੱਕ ਸੌ ਟਿਲ ਸਾਰਾ ਲਾ ਕੇ, ਮਾਇਆ ਹੋਈ ਇੱਕ ਸੌ ਟਿਲ ਸਾਰਾ ਲਾ ਕੇ,
ਓ ਪੱਲੇ ਬਣਤੀ ਗੁਰਾਂ ਨੇ ਗੁਰਾਂ ਨੇ ਗੁਰਾਂ ਨੇ, ਪੱਲੇ ਬਣਤੀ ਗੁਰਾਂ ਨੇ ਮੀਰਾਂ ਦੇ ਜਾ ਕੇ, ਪੱਲੇ ਬਣਤੀ ਗੁਰਾਂ ਨੇ ਮੀਰਾਂ ਦੇ ਜਾ ਕੇ,
ਪੱਲੇ ਬਣਤੀ ਗੁਰਾਂ ਨੇ ਮੀਰਾਂ ਦੇ ਜਾ ਕੇ, ਆਖਦੇ ਪੱਲੇ ਬਣਤੀ ਗੁਰਾਂ ਦੇ ਮੀਰਾਂ ਨੇ ਜਾ ਕੇ,
ਓ ਬੋਲੇ ਨਾਲ ਕਰੋ ਦਦੇ ਵੱਟ ਮੱਥੇ ਪਾ ਗੇ, ਬੋਲੇ ਨਾਲ ਕਰੋ ਦਦੇ ਵੱਟ ਮੱਥੇ ਪਾ ਕੇ,
ਓ ਬੋਲੇ ਨਾਲ ਕਰੋ ਦਦੇ ਹੋ, ਬੋਲੇ ਨਾਲ ਕਰੋਧ ਦੇ ਮੱਥੇ ਵੱਟ ਪਾ ਕੇ, ਆਖਦੇ ਬੋਲੇ ਨਾਲ ਕਰੋਧ ਦੇ ਮੱਥੇ ਵੱਟ ਪਾ ਕੇ,
ਓਹ ਰੱਜ ਲਿਆ ਹੈ ਆਸਾਨੀ ਤੁਹਾਡੀ ਸੇਵ ਕਮਾ ਕੇ ਰੱਜ ਲਿਆ ਹੈ ਅਸਾਨੇ ਤੁਹਾਡੀ ਸੇਵ ਕਮਾ ਕੇ
ਉਹ ਰੱਜ ਲਿਆ ਏ ਅਸਾਨੇ ਤੁਹਾਡੀ ਸੇਵ ਕਮਾ ਕੇ ਆਖ ਦੇ ਰੱਜ ਲਿਆ ਏ ਅਸਾਨੇ ਤੁਹਾਡੀ ਸੇਵ ਕਮਾ ਕੇ
ਓ ਫਿਰ ਉਹ ਬਹਿ ਗਿਆ ਰੁੱਸ ਕੇ ਘਰ ਆਪਣੇ ਜਾ ਕੇ ਫਿਰ ਉਹ ਬਹਿ ਗਏ ਰੁੱਸ ਕੇ ਘਰ ਆਪਣੇ ਜਾ ਕੇ
ਓ ਫਿਰ ਉਹ ਬਹਿ ਗਏ ਰੁੱਸ ਕੇ ਘਰ ਆਪਣੇ ਜਾ ਕੇ ਆਪਣੇ ਜਾ ਕੇ ਹੋ ਫਿਰ ਉਹ ਬਹਿ ਗਏ ਰੁੱਸ ਕੇ ਘਰ ਆਪਣੇ ਜਾ ਕੇ ਫਿਰ ਉਹ ਬਹਿ ਗਏ ਰੁੱਸ ਕੇ ਘਰ ਆਪਣੇ ਜਾ ਕੇ ਹੋ
ਨਾਰਾਜ਼ ਹੋ ਕੇ ਪੰਚਮ ਪਾਤਸ਼ਾਹ ਦੇ ਨਾਲ ਭਾਈ ਸੱਤਾ ਅਤੇ ਭਾਈ ਬਲਵੰਡਾ ਚਲੇ ਗਏ ਨੇ ਗੁਰੂ ਦਰਬਾਰ ਦੇ ਵਿੱਚੋਂ। ਦਿਲ ਦੇ ਵਿੱਚ ਸੋਚਦੇ ਨੇ ਵੀ ਗੁਰੂ ਸਾਹਿਬ ਨੇ ਸ਼ਾਇਦ ਸੰਗਤਾਂ ਨੂੰ ਰੋਕ ਦਿੱਤਾ ਹੈ ਵੀ ਅੱਜ ਮਾਇਆ ਨਾ ਚੜ੍ਹਾਇਓ, ਅੱਜ ਰਬਾਬੀਆਂ ਨੇ ਸਾਰੀ ਲੈ ਜਾਣੀਆਂ, ਇਸ ਕਰਕੇ ਚੜ੍ਹਾਵਾ ਘੱਟ ਚੜ੍ਹਿਆ, ਕਿਉਂਕਿ ਨੀਤ ਮਾੜੀ ਸੀ, ਮਨ ਲਾਲਚੀ ਸੀ, ਲੋਭ ਵਿੱਚ ਆਇਆ ਹੋਇਆ ਸੀ, ਇਸ ਕਰਕੇ ਭੈੜੇ ਭੈੜੇ ਖਿਆਲ ਉਹਨਾਂ ਦੇ ਦਿਲ ਵਿੱਚ ਆਉਣ ਲੱਗੇ। ਅਗੇਰੇ ਕੀ ਹੋਇਆ, ਕੱਲ੍ਹ ਦੇ ਦੀਵਾਨ ਵਿੱਚ ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ, ਅਸੀਂ ਇਤਿਹਾਸ ਦੇ ਪੰਨੇ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗੇ, ਉਪਰਾਲਾ ਕਰਾਂਗੇ। ਬਹੁਤ ਭੁੱਲਾਂ, ਅਨੇਕਾਂ ਹੀ ਤੁਰਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਕੀ ਸੰਗਤ 'ਤੇ ਮੇਰਾ ਪਾਤਸ਼ਾਹ ਬਖਸ਼ਣ ਆ ਰਿਹਾ, ਆਪ ਜੀ ਨੇ ਨਜ਼ਰ ਅੰਦਾਜ਼ ਕਰ ਦੇਣੀਆਂ। ਭੁੱਲਾਂ ਚੁੱਕਾਂ ਦੀ ਖਿਮਾ ਕਰਦਿਆਂ ਹੋਇਆਂ ਫਤਿਹ ਦੀ ਸਾਂਝ ਪਾ ਕੇ ਅਸੀਸ ਬਖਸ਼ਿਸ਼ ਕਰੋ, ਆਗਿਆ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।